ਦੀਵਾਨ ਚੰਦੂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਦੰਡ ਦਿੱਤਾ ਹੈ। ਬਾਦਸ਼ਾਹ ਆਖਿਆ ਜੀ ਇਹਨੂੰ ਆਪ ਜੀ ਗ੍ਰਿਫਤਾਰ ਕਰੋ, ਇਹ ਤੁਹਾਡਾ ਮੁਜਰਮ ਤੁਹਾਡੇ ਹਵਾਲੇ, ਕਿਰਪਾ ਕਰਕੇ ਮੈਨੂੰ ਇਹਦੇ ਕੀਤੇ ਗੁਨਾਹ ਵਿੱਚ ਸ਼ਾਮਲ ਨਾ ਕਰੋ, ਮੈਨੂੰ ਸੁਰਖਰੂ ਕਰੋ। ਪਾਤਸ਼ਾਹ ਨੇ ਇਸ਼ਾਰਾ ਕੀਤਾ, ਭਾਈ ਜੇਠਾ ਤੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਉਸੇ ਵਕਤ ਚੰਦੂ ਨੂੰ ਪਕੜ ਕੇ ਨਰੜ ਲਿਆ, ਇਹਦੇ ਸਿਰ ਦੀ ਪੱਗ ਲਾਹ ਕੇ ਇਹਦੀਆਂ ਮੁਸ਼ਕਾਂ ਬੰਨ ਲਈਆਂ। ਗੁਰਦੇਵ ਨੇ ਹੁਕਮ ਕੀਤਾ ਜਿੰਨੀ ਸੰਗਤ ਸਿੱਖ ਰਸਤੇ ਚ ਮਿਲਣ ਸਭ ਇਹਦੇ ਸਿਰ ਚ ਜੁੱਤੀਆਂ ਮਾਰਨ ਪੰਜ ਪੰਜ। ਤੋ ਇਸੇ ਤਰ੍ਹਾਂ ਬਚਨ ਕਰਕੇ ਆਪ ਗੁਰਦੇਵ ਜੀ ਮਜਨੂ ਦੇ ਟਿੱਲੇ ਆ ਗਏ। ਚੰਦੂ ਨੂੰ ਪਕੜ ਕੇ ਦਿੱਲੀ ਦੇ ਬਾਜ਼ਾਰਾਂ ਚ ਲੈ ਕੇ ਆ ਰਹੇ ਨੇ, ਜਲੂਸ ਨਿਕਲ ਰਿਹਾ। ਬਹੁਤ ਸਾਰੇ ਲੋਕ ਵੇਖ ਕੇ ਹੈਰਾਨ ਨੇ, ਬਾਦਸ਼ਾਹ ਦੀ ਇਹੋ ਜਿਹੀ ਕਿਹੜੀ ਨਾਰਾਜ਼ਗੀ ਹੋ ਗਈ ਚੰਦੂ ਨਾਲ ਕਿ ਉਹਦੀ ਇਹ ਦਸ਼ਾ ਹੋ ਗਈ ਹੈ। ਜਦੋਂ ਸਿੱਖ ਮਿਲਦੇ, ਸਿੱਖ ਆ ਕੇ ਇਹਦੇ ਚਿਹਰੇ ਤੇ ਵੀ ਚਪੇੜਾਂ ਮਾਰਦੇ, ਸਿਰ ਵਿੱਚ ਵੀ ਜੁੱਤੀਆਂ ਮਾਰਦੇ। ਇਹ ਬੇਸੁੱਧ ਜਿਹਾ ਹੋਇਆ, ਡੌਰ ਭੋਰ ਜਿਹਾ ਹੋਇਆ, ਟੁਰਿਆ ਆਉਂਦਾ, ਮਜਨੂ ਦੇ ਟਿੱਲੇ ਪੁੱਜੇ ਹਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਕਲਿਆਣਕਾਰੀ ਕਥਾ ਹੈ, ਜਿਸ ਨੂੰ ਕਹਿਣ ਸੁਣਨ ਨਾਲ ਹਿਰਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰੇਮ ਤੇ ਭਾਵਨਾ ਜਾਗਦੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਜਸ ਵਿਸਾਲ ਕੋ ਪਾਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਵੱਡਾ ਭਾਰੀ ਸੁਜਸ ਪੂਰੇ ਦਿੱਲੀ ਨਗਰ ਵਿੱਚ ਪ੍ਰਗਟ ਹੋ ਰਿਹਾ। ਛੇਵੇਂ ਪਾਤਸ਼ਾਹ ਪਰਉਪਕਾਰ ਤੇ ਪਰਉਪਕਾਰ ਕਰ ਰਹੇ ਨੇ। ਪਹਿਲਾਂ 52 ਰਾਜੇ ਸਤਿਗੁਰੂ ਜੀ ਨੇ ਰਿਹਾ ਕਰਵਾਏ ਹਨ, ਹੁਣ ਪਾਪੀ ਚੰਦੂ ਨੂੰ ਦੰਡ ਦਿੱਤਾ ਜਿਹਨੇ ਮਲੇਛ ਨੇ ਬਹੁਤ ਮਾੜਾ ਭੈੜਾ ਕਰਮ ਕੀਤਾ ਸੀ। ਮਹਾਰਾਜ 5ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਸੀ, ਤਤੀਆਂ ਤਵੀਆਂ ਤੇ ਬਿਠਾਇਆ ਸੀ, ਇਸ ਮਲੇਛ ਨੂੰ ਦੰਡ ਦਿੱਤਾ ਹੈ। ਇਸ ਗੱਲ ਕਰਕੇ ਸਤਿਗੁਰੂ ਜੀ ਦੀ ਸੋਭਾ, ਸਤਿਗੁਰੂ ਜੀ ਦਾ ਸੁਜਸ ਹਰ ਘਰ ਹਰ ਨਗਰ ਦੇ ਵਿੱਚ ਹੋ ਰਿਹਾ।
ਲਿਓ ਬੈਰ ਪਿਤ ਕੋ ਪਲੀ ਗਯੋ ਦੁਸ਼ਟ ਦੁਖਦਾਈ।
ਸਤਿਗੁਰੂ ਜੀ ਨੇ ਤਖ਼ਤ ਤੇ ਬੈਠ ਕੇ ਜਿਹੜੇ ਬਚਨ ਕੀਤੇ ਸੀ ਕਿ ਅਸੀਂ ਆਪਣੇ ਪਿਤਾ ਦਾ ਬਦਲਾ ਲਵਾਂਗੇ, ਮਲੇਛ ਚੰਦੂ ਨੂੰ ਮਾਰ ਕੇ ਉਹਨੂੰ ਗ੍ਰਿਫਤਾਰ ਕਰਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਉਹ ਪ੍ਰਣ, ਆਪਣਾ ਉਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪੂਰਿਆਂ ਕੀਤਾ ਹੈ।
ਚੌਪਈ ਵੱਡੇ ਅਪਰਾਧ ਕਰਿਓ ਜਿਨ ਜੈਸੀ।
ਚੰਦੂ ਨੇ ਕੋਈ ਛੋਟਾ ਪਾਪ ਨਹੀਂ ਸੀ ਕੀਤਾ, ਬੜਾ ਵੱਡਾ ਬੱਜਰ ਪਾਪ ਸੀ। ਸਤਿਗੁਰੂ 5ਵੇਂ ਪਾਤਸ਼ਾਹ ਜੀ ਸ਼ਾਂਤੀ ਦੇ ਮਹਾਨ ਮੁਜੱਸਮੇ ਗੁਰਦੇਵ, ਉਹਨਾਂ ਨੂੰ ਦੇਗਾਂ ਦੇ ਪਾਣੀ ਚ ਉਬਾਲਿਆ, ਭੈੜੇ ਕਬੋਲ ਬੋਲੇ, ਅਨੇਕਾਂ ਤਸੀਹੇ ਸਤਿਗੁਰੂ 5ਵੇਂ ਪਾਤਸ਼ਾਹ ਨੂੰ ਦਿੱਤੇ। ਇਹ ਚੰਦੂ ਬੜਾ ਵੱਡਾ ਗੁਨਾਹਗਾਰ ਸੀ।
ਦਈ ਸਜਾਈ ਦੀਰਗਾ ਤੈਸੀ।
ਜਿਵੇਂ ਇਹਨੇ ਪਾਪ ਕੀਤਾ, ਜਿਹੋ ਜਿਹਾ ਇਹਨੇ ਅਪਰਾਧ ਕੀਤਾ, ਸਤਿਗੁਰੂ ਜੀ ਨੇ ਉਸੇ ਤਰ੍ਹਾਂ ਇਹਨੂੰ ਵੱਡਾ ਭਾਰੀ ਦੰਡ ਦਿੱਤਾ ਹੈ, ਉਸੇ ਤਰ੍ਹਾਂ ਹੀ ਵੱਡੀ ਭਾਰੀ ਸਜ਼ਾ ਦਿੱਤੀ ਹੈ।
ਇਮ ਹੋਈ ਬਿਨ ਜੀ ਮਰ ਜਾਤੋ।
ਜੇ ਕਿਤੇ ਚੰਦੂ ਇਸੇ ਤਰ੍ਹਾਂ ਮਰ ਜਾਂਦਾ, ਇਹਨੂੰ ਇਹਦੀ ਕਰਣੀ ਦਾ ਦੰਡ ਨਾ ਮਿਲਦਾ।
ਕਰਤ ਕਲੰਕਤ ਜਸ ਅਵਦਾਤੋ।
ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਸ ਦੇ ਉੱਤੇ, ਸਤਿਗੁਰਾਂ ਦੀ ਸੋਭਾ ਉੱਤੇ ਸਵਾਲ ਉੱਠਣੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਤੇ ਪੂਰਾ ਨਹੀਂ ਕੀਤਾ। ਸਤਿਗੁਰਾਂ ਨੇ ਬਚਨ ਕੀਤਾ, ਆਪ ਜੀ ਨੇ ਪਿੱਛੇ ਕਥਾ ਸੁਣੀ ਹੈ ਨਾ ਕਿ ਤਖ਼ਤ ਤੇ ਬਹਿ ਕੇ ਗੁਰਦੇਵ ਨੇ ਕਿਹਾ ਸੀ ਸਾਨੂੰ ਇਹ ਸਾਰੇ ਪਾਪ ਲੱਗਣ ਜਿਹੜੇ ਦੁਨੀਆਂ ਦੇ ਨੇ, ਗਊ ਹੱਤਿਆ ਦੇ, ਬ੍ਰਾਹਮਣ ਹੱਤਿਆ ਦੇ, ਝੂਠ ਬੋਲਣ ਦੇ, ਕਤਲ ਕਰਨ ਦੇ, ਹਿੰਸਾ ਕਰਨ ਦੇ, ਇਹ ਸਾਰੇ ਪਾਪ ਸਾਨੂੰ ਲੱਗਣ ਜੇ ਅਸੀਂ ਚੰਦੂ ਨੂੰ ਫੜ ਕੇ ਉਹਨੂੰ ਨਕੇਲ ਨਾ ਪਾਈਏ। ਕਹਿੰਦੇ ਫਿਰ ਸਤਿਗੁਰੂ ਜੀ ਦੇ ਜਸ ਦੇ ਉੱਤੇ ਲੋਕਾਂ ਨੇ ਕਿੰਤੂ ਕਰਨਾ ਸੀ ਜੇ ਕਿਤੇ ਚੰਦੂ ਨੂੰ ਇਸ ਤਰ੍ਹਾਂ ਕਾਬੂ ਨਾ ਕਰਦੇ।
ਲਿਓ ਨਗਿਓ ਬੈਰ ਪਿਤ ਕੀਰਾ।
ਲੋਕਾਂ ਨੇ ਗੱਲਾਂ ਕਰਨੀਆਂ ਸਨ, ਲੋਕਾਂ ਨੇ ਜਿਹੜੇ ਘੱਟ ਮਤ ਵਾਲੇ ਥੋੜੀ ਅਕਲ ਵਾਲੇ ਲੋਕ ਨੇ, ਉਹਨਾਂ ਨੇ ਕਹਿਣਾ ਸੀ ਵੇਖੋ ਗੁਰੂ ਹਰਗੋਬਿੰਦ ਸਾਹਿਬ ਬਦਲਾ ਨਹੀਂ ਲੈ ਸਕੇ, अपने पिता की शहीदी का बदला नहीं प्राप्त कर सके।
क्यों सुत जन्मी उमंद बडीरा।
और माड़ी मत वाले ने इथों तक भी कहना सी कि गुरु हरगोबिंद साहब सपुत्र सी गुरु अर्जन देव साहब दे, जे उन्होंने अपने पिता की शहीदी का बदला चंदू को नहीं लिया तो फिर इन्हों के पुत्र होने के उत्ते भी लोगों ने कहना सी कि पुत्र होने का धर्म नहीं निभाया, इन्होंने अपने पिता का वैर नहीं।
गुरु अवग्यक थिरता पावे।
जेडे गुरु घर दे अवग्यक ने फिर उन्होंने हौसला हो जाना सी, उन्हें कहना सी साडा की बिगाड़ लिया गुरु घर ने, असि जो मर्जी करी जाइए, इन्हें आप हुदरिया करनिया सन, जे नू काबू ना कर दे ते आउण वाले समय च जेडे गुरु घर की अवग्या करन की बिरती रखण वाले ने, अवग्या करन वाली मनसा रखण वाले ने, उन्हां नू चानना नहीं सी होना, उन्होंने कहना सी साडा की बिगड़दा, असी जो मर्जी करी जाइए, चंदू का किहड़ा कुछ बिगड़िया, इस करके लोड़ सी ए चंदू नू दंड मिलना ही चाहिदा सी।
महापात की पाप कमावी।
ए महापात की पापी सी, इन्हें बड़ा बड़ा भारी पाप कमाया है, जे नू सजा ना मिलदी इनू वेख के होरना ने कईयां ने हौसला करना सी, होरां नू कईयां नू जिगरा पैना सी भी असी भी जो मर्जी करी जाइए, इस करके नू दंड मिल गया, हुण दूजियां नू भी कन्न हो जाणगे।
सतगुर सुतियार संगत कीरा।
सतगुरु सच्चे पातशाह जी दे साहिबजादे ने गुरु हरगोबिंद साहब जी और जिन्नी संगत है उन्हां विच इन्हां दा अदब है सत्कार है।
कै अपवाद अजान बढ़ीरा।
ते जे किते गुरु हरगोबिंद साहब चंदू नू काबू ना कर दे ते अणजाण लोकां ने अपवाद करना सी, उन्हां गुरु हरगोबिंद साहब दे संबंध च खबरे किहो किहो जिहियां गल्लां करदियां सन।
श्री हरगोबिंद अब सब केरी।
पर हुण गुरु हरगोबिंद साहब ने सब दे मुंह बंद कर दिते है, जिहड़े इहो जिहियां गल्लां करन वाले सी उन्हां नूं महाराज सच्चे पातशाह जी ने पहलो ही जवाब दे दिता है।
राख लई पत लाज कनेरी।
सतगुरु जी ने अपने घर की पत अपने घर की वडियाई आप ही रख ली है, सतगुरां ने अपनी वड्याई अपनी पत सतगुरु जी ने आप ही प्रगट कर ली है।
उपजन तिन को धन माना।
गुरु हरगोबिंद साहब जी दा सोडियां दी कुल दे विच जन्मना उन्हां दी कुल विच उपजना धन है, धन है, गुरु हरगोबिंद साहब जी ऐसे सपूत ने जो धन हन।
करियो काज छतरीन सुजाना।
सतगुरु ने छतरियां वाला काज कीता, छतरियां वाला छत्री का मतलब हुंदा रखिया करन वाला, वैसे कछत्री शब्द है, कछत्री कछत्री तो बनता है छत्री, कछत्री कहते हैं जेड़ा अपने कुछेत्र की रखिया करन वाला होवे, अपने हक्कां दी अपने धर्म दी जेड़ा रखिया करे वह छत्री है, वो छत्री नहीं जेड़ा छत्री दे घर जम के काम वैशां वाले करे जां शूदरां वाले करे, वह छत्री नहीं, वैश दे घर च जम्मे भावे शूदर दे घर च जन्मे कर्म छत्रियां वाला करे शस्त्रधारी हो के छत्री हुंदा, जेड़ा अपने धर्म की रक्षा करन लई तैयार बर तैयार रवे अपने देश दी अपने राज दी अपने क्षेत्र दी रक्षा करन लई तैयार बर तैयार रहे वह छत्री हुंदा। लोग गल्लां करदे कहिंदे गुरु हरगोबिंद साहब जी ने अपने छत्री दा धर्म की पालना कीती है। कलगीधर स्वामी जदों वड्याई करदे आ ना महाराज जी दी तां उह लिखदे आ छत्री पत छत्री धार, सतगुरु सच्चे पातशाह जी महाराज छत्रपति हन, छत्रपति दा मतलब सारे संसार दे स्वामी ने मालक ने, और कछत्री जिन्ने छत्री ने उहनां दे पति ने उहनां दे स्वामी ने उहनां दे मालक ने सतगुरु सच्चे पातशाह जी।
दावेदार रिदा अस जिनको।
जिन्हां दा हिरदा दावेदार है, यानी कि जेड़ा काम करदे आ दावा करके करदे आ वी करांगे, जेड़ा काम कह दिता करांगे फिर उह करदे हन, जे कहा कि चंदू दी बाहवां नरड़ के जूड़ांगे इहदे सिर विच सिखां दे कोलों जुत्तियां मरवावांगे, इह दावा कीता सी उस वेले जदों लोग सोच भी नहीं सी सकदे वी चंदू काबू आ सकदा, एडा वड्डा दीवान है दावा कीता और दावा करके वह कर्म कीता, यह गुरु हरगोबिंद साहब की वडियाई है।
ਸਤ ਸ੍ਰੀ ਅਕਾਲ।
ਕਿਉਂਕਿ ਛੱਤਰੀ ਦਾਵਾ ਕਰਦਾ ਜਦੋਂ ਕਲਗੀਧਰ ਪਾਤਸ਼ਾਹ ਨਰਾਇਣੇ ਗਏ ਨਾ ਜੈਪੁਰ ਦੇ ਨੇੜੇ ਇੱਕ ਨਰਾਇਣਾ ਪਿੰਡ, ਜੈਪੁਰ ਤੋਂ ਤਕਰੀਬਨ 60-65 ਕਿਲੋਮੀਟਰ ਦੀ ਵਾਟ ਉੱਤੇ ਨਰਾਇਣਾ ਨਗਰ ਹੈ, ਉੱਥੇ ਕਲਗੀਧਰ ਸਵਾਮੀ ਨੇ ਚਰਨ ਪਾਏ ਜਦੋਂ ਹਜ਼ੂਰ ਸਾਹਿਬ ਨੂੰ ਗਏ ਆ ਦਸਵੇਂ ਪਾਤਸ਼ਾਹ। ਉੱਥੇ ਦੇ ਮੰਤ ਸੀ ਦਾਦੂ ਦੀਨ ਦਿਆਲ ਦੇ ਦਿਓਰੇ ਦੇ ਮੰਤ ਜੈਤ ਰਾਮ ਜੀ। ਉਹਨਾਂ ਕਿਹਾ ਸੀ ਜੀ ਸਾਡੇ ਤਾਂ ਮਹਾਂਪੁਰਖ ਕਹਿੰਦੇ ਦਾਵਾ ਨਹੀਂ ਕਰਨਾ, ਵੀ ਦਾਵਾ ਨਹੀਂ ਕਰਨਾ, ਦਾਵਾ ਛੱਡ ਕੇ ਦਾਸ ਬਣ ਕੇ ਰਹਿਣਾ। ਤਾਂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਸਾਡਾ ਮਤ ਕੁਝ ਹੋਰ ਹੈ ਸੰਤ ਜੀ, ਅਸੀਂ ਕਹਿੰਦੇ ਦਾਵਾ ਕਰਨਾ ਤੇ ਦਾਵਾ ਕਰਕੇ ਰਾਜ ਕਰਨ ਦਾ ਸੰਕਲਪ ਕਰਨਾ, ਵੀ ਅਸੀਂ ਰਾਜ ਕਰਾਂਗੇ, ਸਾਡਾ ਖਾਲਸਾ ਰਾਜ ਕਰੇਗਾ, ਅਸੀਂ ਤਾਂ ਇਹ ਦਾਅਵੇਦਾਰੀ ਪਾਈ ਹੋਈ ਹੈ, ਜੇ ਦਾਵਾ ਨਾ ਕਰਾਂਗੇ ਤਾਂ ਇਹ ਮਲੇਛ ਪੁਣਾ ਕਰੀ ਜਾਣਗੇ ਜੋ ਇਹਨਾਂ ਦੀ ਇੱਛਾ। ਜੇ ਅਸੀਂ ਸੰਤ ਬਣ ਕੇ ਰਹੀਏ ਵੀ ਕਰੀ ਜਾਣ ਦਿਓ ਜੋ ਕਰਦੇ ਆ, ਅਸੀਂ ਨੀ ਦਾਵਾ ਕਰਨਾ, ਤੇ ਫਿਰ ਤਾਂ ਜ਼ੁਲਮ ਹੋਵੇਗਾ, ਜ਼ੁਲਮ ਦੀ ਇੰਤਹਾ ਹੋਵੇਗੀ, ਅੱਗੇ ਹੋਇਆ ਹੀ ਹੈ। ਅਸੀਂ ਦਾਵਾ ਕੀਤਾ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਹੋਏ, ਸਾਡਾ ਦਾਵਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਦਾਵਾ ਕੀਤਾ ਸੀ ਵੀ ਚੰਦੂ ਨੂੰ ਪਕੜਾਂਗੇ, ਉਹ ਦਾਵਾ ਮਹਾਰਾਜ ਜੀ ਨੇ ਪੂਰਾ ਕੀਤਾ, ਇਹ ਛੱਤਰੀ ਦਾ ਧਰਮ ਨਿਭਾਇਆ ਹੈ।
ਆਯੁਧ ਤਰਨ ਧਨ ਹੈ ਤਿੰਨ ਕੋ।
ਖਾਲਸਾ ਜੀ ਜਦੋਂ ਇਹ ਗੱਲ ਆਉਂਦੀ ਹੈ ਨਾ ਦਾਵਾ ਕਰਨ ਦੀ, ਬੀਕਾਨੇਰ ਦੇ ਇਲਾਕੇ ਚ ਪੰਥ ਵਿਚਰਦਾ, ਬੁੱਢੇ ਜੋੜ ਦੇ ਇਲਾਕੇ ਚ, ਰਾਜਸਥਾਨ ਚ ਬੁੱਢੇ ਜੋੜ ਦਾ ਉਹ ਇਲਾਕਾ ਜਿੱਥੇ ਪੰਥ ਪਹੁੰਚ ਕੇ ਇਧਰੋਂ ਤੁਰਕਾਂ ਤੋਂ ਮਲੇਛਾਂ ਤੋਂ ਕੁਝ ਸਮੇਂ ਲਈ ਆਰਾਮ ਕਰਦਾ, ਕਿਉਂਕਿ ਉਧਰ ਜਾਂਦੇ ਨਹੀਂ ਸੀ, ਪਾਣੀ ਨਹੀਂ ਸੀ ਹੁੰਦਾ। ਤੋ ਬੁੱਢੇ ਜੋੜ ਦੇ ਇਲਾਕੇ ਵਿੱਚ ਦਾਵਾ ਕੀਤਾ ਭਾਈ ਸੁਖਾ ਸਿੰਘ ਮਹਤਾਬ ਸਿੰਘ ਨੇ ਕਿ ਖਾਲਸਾ ਜੀ, ਖਬਰ ਹੋਈ ਉੱਥੇ ਕਿ ਮੱਸੇ ਨੇ ਸਤਿਗੁਰਾਂ ਦੇ ਦਰਬਾਰ ਦੀ ਬੇਅਦਬੀ ਕੀਤੀ ਹੈ, ਮਲੇਛ ਹੁੱਕਾ ਡਾਹ ਕੇ ਬੈਠਾ, ਉਹ ਨੱਚਣੀ ਦਾ ਨਾਚ ਪਿਆ ਨੱਚ, ਉੱਥੇ ਬੈਠਾ ਸ਼ਰਾਬ ਪਿਆ ਪੀਂਦਾ। ਤਾਂ ਪੰਥ ਨੇ ਉਸ ਵੇਲੇ ਆਖਿਆ ਕਿਹੜਾ ਸੂਰਮਾ ਕਰੇਗਾ ਉਹਦਾ ਸਿਰ ਵੱਢ ਕੇ ਲਿਆਵੇ, ਤੇ ਦਾਵਾ ਕੀਤਾ ਭਾਈ ਸੁਖਾ ਸਿੰਘ ਮਹਤਾਬ ਸਿੰਘ ਹੋਣਾ ਨੇ, ਆਖਿਆ ਖਾਲਸਾ ਜੀ ਕਲਗੀਧਰ ਦਾ ਥਾਪੜਾ ਚਾਹੀਦਾ, ਉਸ ਮਲੇਛ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਪੰਥ ਦੇ ਚਰਨਾਂ ਚ ਲਿਆ ਕੇ ਹਾਜ਼ਰ ਕਰਾਂਗੇ।
ਸਤਿ ਸ੍ਰੀ ਅਕਾਲ।
ਦਾਵਾ ਕੀਤਾ ਤੇ ਦਾਵਾ ਕਰਕੇ ਆਏ ਸਿਖਰ ਦੁਪਹਿਰੇ, ਅਗਲੇ ਮਹੀਨੇ ਉਹ ਜੋੜ ਮੇਲਾ ਆਉਂਦਾ, ਤੋ ਸਿਖਰ ਦੁਪਹਿਰੇ ਦੁਪਹਿਰ ਦੇ ਸਮੇਂ ਮੱਸੇ ਦਾ ਸਿਰ ਵੱਢਿਆ, ਜਿਹੜੀ ਉਹ ਨਾਚਣੀ ਉੱਥੇ ਨਾਚ ਕਰਦੀ ਸੀ ਮਲੇਛਣ ਨੂੰ ਉਹਨੂੰ ਵੱਢਿਆ, 5-7 ਹੋਰ ਸਿਪਾਹੀ ਝਟਕਾਏ ਨੇਜੇ ਤੇ ਟੰਗ ਕੇ, ਭਾਈ ਸੁਖਾ ਸਿੰਘ ਮਹਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ, ਸਤਿ ਸ੍ਰੀ ਅਕਾਲ ਕਹਿੰਦੇ ਆ ਉੱਥੋਂ ਚਾਲਾ ਮਾਰਿਆ। ਇਹ ਦਾਵਾ ਕਰਨ ਦੀ ਬਿਰਤੀ ਛੱਤਰੀ ਦਾ ਧਰਮ ਹੈ, ਇਹ ਛੱਤਰੀ ਦਾ ਕਰਤੱਵ ਹੈ। ਤੋ ਛੱਤਰੀ ਦੇ ਇੱਥੇ ਦੱਸ ਰਹੇ ਨੇ ਬਚਨ ਚੱਲ ਰਹੇ, ਯੋਧੇ ਆਪਸ ਚ ਗੱਲਾਂ ਕਰਦੇ ਆ, ਆਯੁਧ ਧਰਨ ਧਨ ਹੈ ਤਿੰਨ ਕੋ, ਉਹਨਾਂ ਦਾ ਸ਼ਸਤਰ ਧਾਰਨ ਕਰਨਾ ਧਨ ਹੈ ਜਿਹੜੇ ਦਾਵਾ ਕਰਕੇ ਮਲੇਛਾਂ ਨੂੰ ਦੰਡ ਦਿੰਦੇ ਹਨ।
ਊਰਬ ਸੰਤ ਰੂਪ ਗੁਰ ਆਹੇ।
6ਵੇਂ ਪਾਤਸ਼ਾਹ ਤੋਂ ਪਹਿਲਾਂ 5 ਪਾਤਸ਼ਾਹੀਆਂ ਸੰਤ ਰੂਪ ਹੋ ਕੇ ਵਰਤੇ ਨੇ।
ਤਿੰਨ ਕੀ ਛਿਮਾ ਕਰਨ ਕੀ ਚਾਹੇ।
ਉਹਨਾਂ ਦੀ ਇੱਛਾ ਸੀ ਛਿਮਾ ਕਰਨ ਦੀ, ਉਹਨਾਂ ਨੇ ਛਿਮਾ ਹੀ ਕੀਤਾ ਸਭ ਨੂੰ। 5ਵੇਂ ਪਾਤਸ਼ਾਹ ਤਤੀਆਂ ਤਵੀਆਂ ਤੇ ਬਹਿ ਕੇ ਵੀ ਛਿਮਾ ਨਿਤ ਬਣੇ ਰਹੇ।
ਇਹ ਬੱਡ ਵੀਰ ਸੁਭਾਉ ਵਿਸਾਲਾ।
ਪਰ ਗੁਰੂ ਹਰਗੋਬਿੰਦ ਸਾਹਿਬ ਵੱਡੇ ਵੀਰ ਨੇ, ਯੋਧੇ ਨੇ, ਵਿਸ਼ਾਲ ਭੁਜਦੰਡਿਆਂ ਤੇ ਬਾਹਾਂ ਦੇ ਮਾਲਕ ਨੇ।
ਬਸੇ ਵੀਰ ਰਸ ਜਹਾਂ ਸੁਖਾਲਾ।
ਇਹਨਾਂ ਦੇ ਭੁਜਦੰਡਿਆਂ ਵਿੱਚ, ਇਹਨਾਂ ਦੀਆਂ ਵਿਸ਼ਾਲ ਬਾਹਾਂ ਵਿੱਚ ਵੀਰ ਰਸ ਵਰਤਦਾ, ਇਹ ਵੀਰ ਰਸ ਦੇ ਧਾਰਨੀ ਹਨ।
ਮਨੋ ਸੂਰਤਾ ਰੂਪ ਸੁਹਾਵੇ।
ਕਹਿੰਦੇ ਮਨੋ ਪੂਰੇ ਸੰਸਾਰ ਭਰ ਵਿੱਚ ਜਿਹੜੀ ਸੂਰਮਤਾਈ ਹੈ, ਪੂਰੇ ਬ੍ਰਹਿਮੰਡ ਵਿੱਚ ਜਿਹੜੀ ਸੂਰਮਤਾਈ ਹੈ, ਉਸ ਸੂਰਮਤਾਈ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਮੂਰਤ ਵਿੱਚ ਆ ਕੇ ਦਰਸ਼ਨ ਦਿੱਤੇ ਹਨ ਕਿ ਜਿੰਨੀ ਸੂਰਮਤਾਈ ਹੈ, ਉਸ ਸੂਰਮਤਾਈ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਧਾਰਿਆ ਹੈ।
ਦਰਸ਼ਨ ਤੇ ਉਤਸਾਹ ਵਧਾਵੇ।
ਜਿਨ੍ਹਾਂ ਦੇ ਦਰਸ਼ਨ ਕਰਦਿਆਂ ਢੈਂਦੇ ਮਨ ਚੜ੍ਹਦੀ ਕਲਾ ਚ ਹੋ ਜਾਂਦੇ, ਜਦੋਂ ਦਰਸ਼ਨ ਕਰੀਏ ਤੇ ਜਿਹੜੇ ਟੱਠੇ ਹੋਏ ਮਨ ਨੇ ਉਹਨਾਂ ਚ ਉਤਸ਼ਾਹ ਪੈਦਾ ਹੋ ਜਾਂਦਾ ਹੈ।
ਸਤਿਗੁਰ ਪਿਤ ਕੋ ਸ਼ਤਰੂ ਚੰਦੂ,
ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਤਰੂ ਜੋ ਚੰਦੂ ਸੀ,
ਜਿਨ ਕੀ ਨਸੇ ਅਪਰਾਧ ਬਿਲੰਦੂ,
ਜਿਸ ਨੇ ਬੜਾ ਵੱਡਾ ਅਪਰਾਧ ਕੀਤਾ ਸੀ ਨਾ ਬਖਸ਼ਣੇ ਯੋਗ,
ਔਰ ਮੈਂ ਫੇਰੇ ਉਹ ਕਰ ਅਸਹਾਲਾ,
ਵੇਖੋ ਦਾ ਕੀ ਹਾਲ ਕਰਕੇ ਪੂਰੇ ਦਿੱਲੀ ਨਗਰ ਦੇ ਵਿੱਚ ਉਹਨੂੰ ਫੇਰਿਆ।
ਇਹ ਸ਼ੁਭ ਕਾਰਜ ਕੀਨ ਵਿਸਾਲਾ,
ਇਹ ਕਾਰਜ ਬੜਾ ਸ਼ੁਭ ਕਾਰਜ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਹੈ।
ਇਮ ਦਿੱਲੀ ਪੁਰ ਵਿਖੇ ਬਿਰਤਾਂਤ,
ਇਹ ਤਾਂ ਘਰ ਘਰ ਵਿੱਚ ਚਰਚਾ ਚੱਲ ਰਹੀ, ਦਿੱਲੀ ਦੇ ਨਗਰਾਂ ਚ ਬਾਜ਼ਾਰ ਵਿੱਚ ਹਰ ਘਰ ਵਿਚ ਵਿਚਾਰਾਂ ਚੱਲ ਰਹੀਆਂ ਨੇ ਜੋ ਉੱਪਰ ਦੱਸੀਆਂ ਹਨ।
ਕਹਿਤ ਪਰਸ ਪਰ ਲੋਕ ਮਿਲੰਤ,
ਆਪਸ ਵਿਚ ਜਦੋਂ ਲੋਕ ਮਿਲਦੇ ਤੇ ਮਿਲ ਕੇ ਗੱਲਾਂ ਕਰਦੇ ਹਨ।
ਉਤੋਂ ਪਕੜਨੋ ਕਠਿਨ ਮਹਾਨਾ,
ਕਹਿੰਦੇ ਚੰਦੂ ਨੂੰ ਫੜਨਾ ਕੋਈ ਸੌਖਾ ਕੰਮ ਸੀ, ਬਹੁਤ ਔਖਾ ਕੰਮ ਸੀ ਚੰਦੂ ਨੂੰ ਕਾਬੂ ਕਰਨਾ।
ਸ਼ਾਹ ਅਗਾਰੀ ਵਧਿਓ ਦੀਵਾਨ,
ਏਡਾ ਵੱਡਾ ਤਾਕਤਵਰ ਬੰਦਾ ਸੀ ਚੰਦੂ ਜਿਹੜਾ ਬਾਦਸ਼ਾਹ ਦੇ ਸਾਹਮਣੇ ਬੜਾ ਵਧਿਆ ਹੋਇਆ ਸੀ, ਜਿਹਨੂੰ ਬਾਦਸ਼ਾਹ ਨੇ ਬੜੀਆਂ ਪਾਵਰਾਂ ਦਿੱਤੀਆਂ ਹੋਈਆਂ ਸੀ।
ਸਭ ਉਮਰਾਵ ਸਹਾਇਕ ਜਾਈ,
ਬਾਦਸ਼ਾਹ ਦੇ ਜਿੰਨੇ ਉਮਰਾਵ ਜਿੰਨੇ ਵਜ਼ੀਰ ਅਹਿਲਕਾਰ ਅਫਸਰ ਸਭ ਚੰਦੂ ਦੇ ਹਮਾਇਤੀ ਸੀ, ਸਾਰੇ ਚੰਦੂ ਦੀ ਫੇਵਰ ਵਿਚ ਉਹਦੇ ਪੱਖ ਵਿਚ ਭੁਗਤਦੇ ਸਨ।
ਬ੍ਰਿੰਦ ਦਰਬ ਕਿਛ ਗਿਣਤੀ ਨਾਈ,
ਚੰਦੂ ਕੋਲ ਪੈਸੇ ਦੀ ਕਮੀ ਕੋਈ ਨੀ, ਖਬਰੇ ਕਿੰਨੇ ਕ ਪੈਸੇ ਦਾ ਧਨ ਦਾ ਇਹ ਮਾਲਕ ਹੈ।
ਸਗਲ ਜਗਤ ਪਰ ਹੁਕਮ ਕਰੰਤਾ,
ਜਿੱਥੇ ਜਿੱਥੇ ਬਾਦਸ਼ਾਹ ਦਾ ਹੁਕਮ ਚੱਲਦਾ ਸੀ ਉੱਥੇ ਇਹਦਾ ਵੀ ਸਾਰੇ ਜਗਤ ਤੇ ਹੁਕਮ ਚੱਲਦਾ ਸੀ, ਇਹਦੇ ਲਿਖੇ ਹੋਏ ਪ੍ਰਵਾਨੇ ਨੂੰ ਵੱਡੇ ਵੱਡੇ ਨਵਾਬ ਨਹੀਂ ਸਨ ਮੋੜਦੇ।
ਹਤੇ ਚੈਤ ਚਿਤ ਕੈ ਬਖਸ਼ੰਤਾ,
ਕਹਿੰਦੇ ਜਿਹਨੂੰ ਚਾਹੇ ਮਰਜ਼ੀ ਮਾਰਨ ਦੀ ਤਾਕਤ ਤੇ ਜਿਹਨੂੰ ਚਾਹੇ ਮਰਜ਼ੀ ਬਖਸ਼ਣ ਦੀ ਤਾਕਤ ਰੱਖਦਾ ਸੀ ਚੰਦੂ।
ਰਿਸ਼ਵਤ ਦੇ ਸਭ ਕੋ ਅਪਣਾਵਤ,
ਇਹਨੇ ਰਿਸ਼ਵਤਾਂ ਦੇ ਕੇ ਵੱਡੇ ਵੱਡੇ ਅਫਸਰ ਆਪਣੇ ਵੱਲ ਕੀਤੇ ਹੋਏ ਸੀ, ਵੱਡੇ ਵੱਡੇ ਵਜ਼ੀਰ ਇਹਨੇ ਕਾਣੇ ਕੀਤੇ ਹੋਏ ਸੀ ਰਿਸ਼ਵਤਾਂ ਦੇ ਕੇ।
ਕੋ ਚਾਰੀ ਕੋ ਕਰਨ ਨ ਪਾਵਤ,
ਇੰਨਾ ਡਰ ਸੀ ਇਹਦਾ ਵੀ ਕੋਈ ਇਹਦੀ ਚੁਗਲੀ ਨਹੀਂ ਸੀ ਕਰ ਸਕਦਾ, ਬਾਦਸ਼ਾਹ ਦੇ ਸਾਹਮਣੇ ਇਹਦੀ ਬਰ ਖਿਲਾਫ਼ ਕੋਈ ਗੱਲ ਨਹੀਂ ਸੀ ਕਰ ਸਕਦਾ।
ਬਿਨ ਸ਼੍ਰੀ ਹਰਗੋਬਿੰਦ ਅਭਿਸ਼ੇਕ,
ਇਹਦਾ ਬਲੀ ਦੀਵਾਨ ਚੰਦੂ ਬਿਨਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਕੋਈ ਹੋਰ ਇਹਨੂੰ ਕਾਬੂ ਨਹੀਂ ਸੀ ਕਰ ਸਕਦਾ, ਬਿਨਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਇਹਨੂੰ ਕੋਈ ਨਕੇਲ ਨਹੀਂ ਸੀ ਪਾ ਸਕਦਾ।
ਕੌਣ ਸਕੇ ਇਸ ਕੀ ਦਿਸ਼ ਦੇਖ,
ਇਹਦੇ ਚ ਸੀ ਇੰਨੀ ਤਾਕਤ ਕਿ ਇਹਦੀ ਵਾਹ ਵੱਲ ਵੀ ਕੋਈ ਵੇਖ ਸਕਦਾ, ਇਹਦੇ ਵੱਲ ਕੋਈ ਕੈੜੀ ਨਿਗਾਹ ਕਰਕੇ ਵੀ ਤੱਕ ਸਕਦਾ।
ਪਾਤਸ਼ਾਹ ਨੇ ਕਿਮ ਪਕਰਾਇਓ,
ਪਤਾ ਨੀ ਕੀ ਖੇਡ ਵਰਤੀ ਕੀ ਭਾਣਾ ਵਰਤਿਆ ਕਿ ਬਾਦਸ਼ਾਹ ਨੇ ਆਪ ਇਹਨੂੰ ਸਤਿਗੁਰਾਂ ਦੇ ਹਵਾਲੇ ਕਰ ਦਿੱਤਾ।
ਉਤੋਂ ਪੁਰਾਤਨ ਮੁਖ ਬਣਾਇਓ,
ਹਾਲਾਂਕਿ ਬੜਾ ਪੁਰਾਣਾ ਮੁਖੀ ਸੀ ਇਹ ਬਾਦਸ਼ਾਹ ਦੇ ਘਰ ਦਾ ਬੜਾ ਪੁਰਾਣਾ ਆਗੂ ਸੀ।
ਮਿਲ ਮਿਲ ਲੋਕ ਕਰੇ ਇਮ ਬਾਤ,
ਏਦਾਂ ਲੋਕ ਗੱਲਾਂ ਕਰਦੇ ਆਪਸ ਵਿਚ, ਕੋਈ ਕਿਹੋ ਜਿਹੀ ਗੱਲ ਕਰਦਾ ਕੋਈ ਕਿਹੋ ਜਿਹੀ ਚਰਚਾ ਹੀ ਇਹ ਚੱਲ ਰਹੀ ਹੈ, ਕਿਉਂਕਿ ਲੋਕਾਂ ਵਿਚ ਨਿਤ ਨਵੀਂ ਚਰਚਾ ਚੱਲਦੀ ਹੁੰਦੀ, ਦੋ ਚਾਰ ਦਿਨ ਪੰਜ ਦਿਨ ਉਹ ਚਰਚਾ ਜ਼ੋਰ ਨਾਲ ਚੱਲਦੀ, ਜਦੋਂ ਉਹ ਦੋ ਚਾਰ ਪੰਜ ਦਿਨਾਂ ਬਾਅਦ ਚਰਚਾ ਸ਼ਾਂਤ ਹੁੰਦੀ ਫਿਰ ਕੋਈ ਨਵੀਂ ਚੱਲ ਪੈਂਦੀ। ਇਹੀ ਲੋਕਾਂ ਦੀ ਫਿਤਰਤ ਹੈ, ਸੁਭਾਅ ਹੈ, ਜਦੋਂ ਨਵੀਂ ਚਰਚਾ ਚੱਲ ਜਾਂਦੀ ਤੇ ਫਿਰ ਪੁਰਾਣੀ ਸ਼ਾਂਤ ਹੋ ਜਾਂਦੀ, ਤੋ ਏਦਾਂ ਚਰਚਾ ਬਦਲਦੀ ਰਹਿੰਦੀ ਹੈ ਲੋਕਾਂ ਦੇ ਵਿਚ, ਕਈ ਤਰ੍ਹਾਂ ਦੀਆਂ ਬਾਤਾਂ ਹੋ ਰਹੀਆਂ ਹਨ।
ਔਰ ਮੈਂ ਕਰ ਕਰ ਚੰਦੂ ਬਿਰਤਾਂਤ,
ਅੱਜ ਦੀ ਜਿਹੜੀ ਨਵੀਂ ਚਰਚਾ ਉਹ ਚੰਦੂ ਦੀ ਵੀ ਚੱਲਦੀ, ਘਰ ਘਰ ਚ ਚੰਦੂ ਦਾ ਹੀ ਜ਼ਿਕਰ ਚੱਲ ਰਿਹਾ, ਘਰ ਘਰ ਚ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਜ਼ਿਕਰ ਚੱਲ ਰਿਹਾ।
ਸੁਨਤ ਸੁਜਸ ਗੁਰ ਆਵਤ ਡੇਰੇ,
ਸਤਿਗੁਰੂ ਸੱਚੇ ਪਾਤਸ਼ਾਹ ਵਿਚੋਂ ਲੰਘਦੇ ਆਉਂਦੇ ਬਾਜ਼ਾਰ ਚੋਂ ਘੋੜੇ ਤੇ ਸਵਾਰ ਨੇ, ਔਰ ਆਪਣੇ ਅਸਥਾਨ ਮਜਨੂ ਦੇ ਟਿੱਲੇ ਵੱਲ ਆ ਰਹੇ ਨੇ।
ਬੰਧਨ ਕਰੇ ਸਿੱਖ ਹੋਏ ਨੇਰੇ,
ਜਿਹੜੇ ਗੁਰੂ ਪਾਤਸ਼ਾਹ ਦੇ ਸਿੱਖ ਨੇ ਉਹ ਕੋਲ ਆ ਕੇ ਮਹਾਰਾਜ ਜੀ ਨੂੰ ਵੰਦਨਾ ਕਰਦੇ ਹਨ।
ਆਈ ਬਿਰਾਜੇ ਨਿਜੀ ਸਥਾਨ,
ਸਤਿਗੁਰੂ ਜੀ ਮਜਨੂ ਦੇ ਟਿੱਲੇ ਜਿੱਥੇ ਸਤਿਗੁਰਾਂ ਦਾ ਪੜਾਅ ਸੀ ਉਸੇ ਅਸਥਾਨ ਤੇ ਆਣ ਕੇ ਮਹਾਰਾਜ ਜੀ ਬਿਰਾਜਮਾਨ ਹੋ ਗਏ।
ਸ਼੍ਰੀ ਸਤਿਗੁਰੂ ਰੂਪ ਭਗਵਾਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੋ ਪਰਮੇਸ਼ਰ ਦਾ ਹੀ ਰੂਪ ਨੇ। ਖਾਲਸਾ ਜੀ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਚ ਭੇਦ ਨਹੀਂ ਜਾਣਦਾ। ਅਕਾਲ ਪੁਰਖ ਦਾ ਹੀ ਪ੍ਰਤੱਖ ਰੂਪ ਨੇ ਸਮਾਤ ਲੋਕ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ
ਪਟਿਓ ਤੋਂ ਇੱਕ ਨਰ ਵੱਡ ਭੋਰੇ।
ਸਤਿਗੁਰੂ ਜੀ ਜਦੋਂ ਬਾਦਸ਼ਾਹ ਵੱਲ ਗਏ ਆ ਨਾ, ਜਾਣ ਤੋਂ ਪਹਿਲਾਂ ਸਵੇਰੇ ਸਵੇਰੇ ਹੀ ਸਵਖਤੇ ਹੀ ਮਹਾਰਾਜ ਜੀ ਨੇ ਜਾਣ ਤੋਂ ਪਹਿਲਾਂ ਆਪਣਾ ਇੱਕ ਸੇਵਾਦਾਰ, ਆਪਣਾ ਇੱਕ ਅਹਿਲਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਵੇਰੇ ਹੀ ਭੇਜ ਦਿੱਤਾ ਸੀ। ਕਿੱਥੇ ਭੇਜਿਆ ਸੀ ਦੱਸਦੇ ਨੇ,
ਚਮੋ ਸਮੇਤ ਬ੍ਰਿਧ ਕੀ ਓਰ,
ਜਿੱਥੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਦਾ ਸਾਰਾ ਦਲ ਪੰਥ ਲੈ ਕੇ ਬਿਰਾਜਮਾਨ ਸੀ, ਕਿਉਂਕਿ ਬਾਬਾ ਜੀ ਨੂੰ ਮਹਾਰਾਜ ਜੀ ਨੇ ਪਹਿਲਾਂ ਭੇਜ ਦਿੱਤਾ ਸੀ ਵੀ ਤੁਸੀਂ ਘੋੜੇ ਤੇ ਸਾਰੀ ਫੌਜ ਨੂੰ ਸੰਭਾਲੋ, ਜਲ ਕੇ ਘਾਹ ਪੱਠਾ ਨੀ ਸੀ ਲੱਭਦਾ। ਤੋ ਬਾਬਾ ਜੀ ਦਿੱਲੀ ਦਾ ਜਿਹੜਾ ਬਾਹਰਲਾ ਪਾਸਾ ਬਾਂਗਰ ਵਾਲੇ ਪਾਸੇ ਉਧਰ ਵਿਚਰ ਰਹੇ ਸਨ। ਤੋ ਜਦੋਂ ਛੇਵੇਂ ਪਾਤਸ਼ਾਹ ਆ ਗਏ ਕਿਲੇ ਵਿੱਚੋਂ ਵਾਪਸ ਤੇ ਮਜਨੂੰ ਦੇ ਟਿੱਲੇ ਪਹੁੰਚਦੇ ਅਨਸਾਰ ਬਾਦਸ਼ਾਹ ਕੋਲ ਜਾਣ ਤੋਂ ਪਹਿਲਾਂ ਹੀ ਮਹਾਰਾਜ ਜੀ ਨੇ ਆਪਣਾ ਇੱਕ ਸੇਵਾਦਾਰ ਬਾਬਾ ਬੁੱਢਾ ਸਾਹਿਬ ਜੀ ਕੋਲ ਭੇਜ ਦਿੱਤਾ ਸੀ ਕਿ ਬਾਬਾ ਜੀ ਨੂੰ ਕਹੋ ਵੀ ਸਾਰੀ ਫੌਜ ਲੈ ਕੇ, ਦਲ ਪੰਥ ਲੈ ਕੇ, ਘੋੜੇ ਲੈ ਕੇ, ਸਾਰਾ ਕੁਝ ਲੈ ਕੇ, ਅਸਬਾਬ ਵਹੀਰ, ਉਹ ਮਜਨੂੰ ਦੇ ਟਿੱਲੇ ਤੇ ਹਾਜ਼ਰ ਹੋ ਜਾਣ।
ਹਮ ਪਹੁੰਚੇ ਪੁਰ ਮੇ ਅਬ ਆਏ,
ਬਾਬਾ ਜੀ ਨੂੰ ਦੱਸਿਓ ਵੀ ਅਸੀਂ ਪਹੁੰਚ ਗਏ ਆ ਦਿੱਲੀ ਤੇ ਬਾਬਾ ਜੀ ਵੀ ਇੱਥੇ ਆ ਜਾਣ।
ਤੁਮ ਪੀ ਮਿਲੋ ਮੋਦੀ ਉਪਜਾਏ,
ਬਾਬਾ ਜੀ ਨੂੰ ਕਹੋ ਵੀ ਤੁਸੀਂ ਖੁਸ਼ੇ ਦੇ ਨਾਲ ਖੇੜੇ ਦੇ ਨਾਲ ਆ ਕੇ ਮਿਲੋ, ਕਿਉਂਕਿ ਖੁਸ਼ੀਆਂ ਨਾਲ ਹੀ ਅਸੀਂ ਆਏ ਹਾਂ।
ਬ੍ਰਿਧ ਕੇ ਸਹਿਤ ਚਮੂ ਭੱਟ ਹਰਖੇ,
ਜਦੋਂ ਇਹ ਖਬਰ ਪਹੁੰਚੀ ਬਾਬਾ ਜੀ ਦੇ ਪਾਸ, ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਜਿੰਨੇ ਸੂਰਮੇ ਸੀ ਮਹਾਰਾਜ ਜੀ ਦੇ, ਬੜੇ ਖੁਸ਼ ਹੋਏ ਕਿ ਛੇਵੇਂ ਪਾਤਸ਼ਾਹ ਆ ਗਏ ਨੇ ਗਵਾਲੀਅਰ ਦੇ ਕਿਲੇ ਚੋਂ, ਰਾਜਿਆਂ ਨੂੰ ਵੀ ਰਿਹਾ ਕਰਾ ਕੇ ਲੈ ਆਏ ਹੈ। ਬਾਬਾ ਜੀ ਵੀ ਖੁਸ਼ ਹੋਏ, ਸੂਰਮੇ ਵੀ ਬਹੁਤ ਖੁਸ਼ ਹੋਏ ਸੁਣ ਕੇ।
ਪਾਏ ਜੀਨ ਹਿਆ ਪਰ ਤੰਗ ਕਰਕੇ,
ਮਹਾਰਾਜ ਜੀ ਦਾ ਜਿੰਨਾ ਦਲ ਪੰਥ ਸੀ, ਸਾਰੀਆਂ ਫੌਜਾਂ ਨੇ, ਸੂਰਮਿਆਂ ਨੇ, ਯੋਧਿਆਂ ਨੇ ਆਪੋ ਆਪਣੇ ਘੋੜਿਆਂ ਤੇ, ਜ਼ੀਨ ਕਹਿੰਦੇ ਨੇ ਕਾਠੀਆਂ ਨੂੰ, ਕਾਠੀਆਂ ਪਾ ਕੇ ਤੰਦਾਂ ਕੱਸ ਲਈਆਂ, ਘੋੜੇ ਸ਼ਿੰਗਾਰ ਲਏ।
ਚੜ ਤੋਂ ਸਾਦੇ ਕਰ ਸਭ ਸੈਨ,
ਸੈਨਾ ਤਿਆਰ ਹੋ ਗਈ, ਨਗਾਰੇ ਦੇ ਉੱਤੇ ਚੋਭਾਂ ਲੱਗ ਗਈਆਂ।
ਸਤਿਗੁਰੇ ਆਏ ਬਿਲੋ ਕੇ ਨੈਣ,
ਔਰ ਆਏ ਛੇਤੀ ਨਾਲ ਘੋੜਿਆਂ ਤੇ ਸਵਾਰ ਹੋ ਕੇ ਸਾਰੇ ਸੂਰਮੇ, ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਸਾਰੀ ਫੌਜ ਆ ਗਈ। ਮਜਨੂੰ ਦੇ ਟਿੱਲੇ ਆ ਕੇ ਸਭ ਨੇ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ।
ਸ਼ਾਹ ਨਿਕਟ ਤੇ ਜਬ ਚੱਲ ਆਏ,
ਜਦੋਂ ਸਤਿਗੁਰੂ ਜੀ ਬਾਦਸ਼ਾਹ ਕੋਲੋਂ ਚੱਲ ਕੇ ਮਜਨੂੰ ਦੇ ਟਿੱਲੇ ਆਏ,
ਤਬ ਹੀ ਬ੍ਰਿਧ ਜੁੱਤ ਭੱਟ ਸਮੁਦਾਏ,
ਐਨ ਉਸੇ ਵੇਲੇ ਜਦੋਂ ਮਹਾਰਾਜ ਜੀ ਆਏ ਮਜਨੂੰ ਦੇ ਟਿੱਲੇ, ਉਸੇ ਟਾਈਮ ਹੀ ਬਾਬਾ ਬੁੱਢਾ ਸਾਹਿਬ ਜੀ ਸਾਰੀ ਫੌਜ ਦੇ ਸਮੇਤ, ਸਾਰੇ ਦਲ ਪੰਥ ਦੇ ਸਮੇਤ ਬਾਬਾ ਜੀ ਉੱਥੇ ਹਾਜ਼ਰ ਹੋ ਗਏ।
ਪਦ ਅਰਬਿੰਦਨ ਬੰਦਨ ਕਰਕੇ,
ਔਰ ਆ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਬਾਬਾ ਜੀ ਦੇ ਸਮੇਤ ਸਾਰੇ ਯੋਧਿਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਪਦ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਦਰਸ ਬਿਲੋਕ ਤੇ ਆਨੰਦ ਧਰਕੇ,
ਆਣ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ, ਹਿਰਦੇ ਚ ਵੱਡਾ ਭਾਰੀ ਆਨੰਦ ਵਰਤਿਆ ਹੈ।
ਬ੍ਰਿਧ ਜੁੱਤ ਸਭ ਸਨਮਾਨ ਬਿਠਾਏ,
ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਸਾਰੇ ਯੋਧਿਆਂ ਨੂੰ ਛੇਵੇਂ ਪਾਤਸ਼ਾਹ ਨੇ ਬੜਾ ਆਦਰ ਮਾਣ ਦਿੱਤਾ ਹੈ, ਬਾਬਾ ਜੀ ਦਾ ਬੜਾ ਸਨਮਾਨ ਕਰਕੇ ਮਹਾਰਾਜ ਜੀ ਨੇ ਬਿਠਾਇਆ ਹੈ।
ਇਤਨੇ ਮੈਂ ਚੰਦੂ ਕੋ ਲਿਆਏ,
ਹਾਲੇ ਪਹੁੰਚੇ ਹੀ ਸਨ, ਇੰਨੇ ਨੂੰ ਪਿੱਛੇ ਪਿੱਛੇ ਚੰਦੂ ਦਾ ਜਲੂਸ ਕੱਢਦਿਆਂ ਕੱਢਦਿਆਂ ਭਾਈ ਜੇਠਾ ਤੇ ਭਾਈ ਬਿਧੀ ਚੰਦ ਸਾਹਿਬ ਜੀ ਵੀ ਨਗਰ ਦੇ ਬਹੁਤ ਸਾਰੇ ਨਿਆਣੇ ਨਿੱਕੇ ਨਿੱਕੇ ਨਾਲ ਦੌੜੇ ਫਿਰਦੇ ਹੈ, ਲੋਕ ਨੇ ਇਕੱਠੇ ਮਲੇਛ ਚੰਦੂ ਨੂੰ ਵੀ ਨਾਲ ਲੈ ਕੇ ਪਹੁੰਚ ਗਏ ਮਜਨੂੰ ਦੇ ਟਿੱਲੇ।
ਗੁਰ ਪਰਿਅੰਕ ਪਰ ਥਿਰੇ ਨਿਹਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਪਲੰਘੇ ਤੇ ਬੈਠੇ, ਛੇਵੇਂ ਪਾਤਸ਼ਾਹ ਆਪਣੇ ਪਲੰਘੇ ਤੇ ਬੈਠਿਆਂ ਮਹਾਰਾਜ ਜੀ ਵੇਖ ਰਹੇ ਨੇ ਸਾਰਾ ਕੁਝ, ਕੀ ਵਰਤਾਰਾ ਚਾਰੇ ਪਾਸੇ ਵਰਤ ਰਿਹਾ।
ਬਾਰ ਬਾਰ ਨਰ ਪਨਹੀ ਮਾਰੇ,
ਤੇ ਮਹਾਰਾਜ ਜੀ ਵੇਖ ਰਹੇ ਨੇ ਕਿ ਚੰਦੂ ਦੇ ਸਿਰ ਤੇ ਜੁੱਤੀਆਂ ਪੈਂਦੀਆਂ ਹਨ, ਮਹਾਰਾਜ ਜੀ ਨੇ ਪ੍ਰਾਣ ਨਹੀਂ ਨਿਕਲਣ ਦਿੱਤੇ, ਨਹੀਂ ਤੇ ਇੰਨੀਆਂ ਜੁੱਤੀਆਂ ਨਾਲ ਤਾਂ ਬੰਦਾ ਉਦਾਂ ਮਰ ਜੇ ਜਿੰਨੀਆਂ ਪਈਆਂ, ਪਰ ਸਤਿਗੁਰਾਂ ਨੂੰ ਪਤਾ ਵੀ ਹਾਲੇ ਨਹੀਂ ਇਹਦੇ ਪ੍ਰਾਣ ਨਿਕਲਣ ਦੇਣੇ। ਤੇ ਗਰੀਬ ਨਵਾਜ ਪਾਤਸ਼ਾਹ ਵੇਖ ਰਹੇ ਨੇ ਸਾਹਮਣੇ ਬੈਠਿਆਂ,
ਖਾਕ ਸੀਕ ਅਰ ਮੁਖ ਪਰ ਡਾਰੀ,
ਕਹਿੰਦੇ ਇਹਦੇ ਸਿਰ ਵਿੱਚ ਮਿੱਟੀ ਖੇ ਪਈ ਹੋਈ ਹੈ, ਮੂੰਹ ਉੱਤੇ ਮਿੱਟੀ ਪਈ ਹੋਈ ਹੈ।
ਸੂਜੇ ਉਹ ਸਿਰ ਪਨਹੀ ਗਨ ਮਾਰੀ,
ਇਹਦੇ ਸਿਰ ਦੇ ਉੱਤੇ ਇੰਨੀਆਂ ਜੁੱਤੀਆਂ ਪਈਆਂ, ਕੇਸ ਕੋਈ ਨਹੀਂ ਸੀ, ਇਹਦੇ ਸਿਰ ਤੇ ਟਿੰਡ ਜੀ ਸੀ, ਉਹ ਫੁੱਲ ਗਈ ਆ, ਸੁੱਜ ਗਈ ਆ, ਇੰਨੀਆਂ ਜ਼ਿਆਦਾ ਜੁੱਤੀਆਂ ਪਈਆਂ ਹਨ।
ਮੁਸ਼ਕੇ ਬਾਂਦੀ ਪੱਗਿਆ ਸਾਥ,
ਘੋੜੇ ਦੇ ਸਿਰ ਦੀ ਪੱਗ ਦੇ ਨਾਲ ਹੀ ਇਹਦੀਆਂ ਮੁਸ਼ਕਾਂ ਜਿਹੜੀਆਂ ਬਾਹਾਂ ਸੀ ਉਹ ਪਿਛਲੇ ਪਾਸੇ ਭਾਈ ਜੇਠਾ ਜੀ ਨੇ ਕੱਸ ਕੇ ਬੰਨ ਕੇ ਫੜੀਆਂ ਹੋਈਆਂ ਸੀ।
ਜੇਠੀ ਗਹਿਰਾ ਕੇ ਉਹ ਨਿਜਹਾਤ,
ਔਰ ਭਾਈ ਜੇਠੇ ਨੇ ਪਿਛਲੇ ਪਾਸਿਓ ਜਿਹੜੀ ਇਹਦੀ ਪੱਗ ਦਾ ਇੱਕ ਸਿਰਾ ਤੇ ਇਹਦੀਆਂ ਬਾਹਾਂ ਨੂੰ ਬੰਨਿਆ ਪਿਛਲੇ ਪਾਸਿਓ, ਇੱਕ ਸਿਰਾ ਭਾਈ ਜੇਠੇ ਨੇ ਪਕੜਿਆ ਹੋਇਆ ਸੀ।
ਵੱਡ ਜੈਕਾਰ ਸ਼ਬਦ ਤਬ ਭਇਓ,
ਕਹਿੰਦੇ ਉਸ ਵਕਤ ਜੈ ਜੈਕਾਰ ਦਾ ਨਾਦ ਗੂੰਜਿਆ। ਕੀ ਸੀ ਉਹ ਜੈ ਜੈਕਾਰ ਦਾ ਨਾਦ? ਸੁਣੋ ਖਾਲਸਾ ਜੀ।
ਧੰਨ ਗੁਰੂ ਵੱਡ ਰਿਪੂ ਗੈ ਲਇਓ,
ਇਹ ਜੈ ਜੈਕਾਰ ਦਾ ਨਾਦ ਗੂੰਜਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਵੱਡੇ ਦੋਖੀ ਨੂੰ, ਗੁਰੂ ਘਰ ਦੇ ਮਲੇਛ ਨੂੰ, ਜਿਹਨੇ ਗੁਰੂ ਘਰ ਨਾਲ ਵੈਰ ਕਮਾਇਆ, ਉਹਨੂੰ ਪਕੜ ਕੇ ਦੰਡ ਦਿੱਤਾ ਹੈ।
ਸ਼੍ਰੀ ਹਰਗੋਬਿੰਦ ਉੱਚੇ ਉਚਾਰਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ ਗਰਜਵੀਂ ਆਵਾਜ਼ ਵਿੱਚ,
ਇਹ ਕੂਕਰ ਹੈ ਭੌਂਕਣ ਹਾਰਾ।
ਮਹਾਰਾਜ ਜੀ ਕਹਿੰਦੇ ਆ ਇਹ ਕੂਕਰ ਹੈ। ਕੂਕਰ ਕਹਿੰਦੇ ਕੁੱਤੇ ਨੂੰ, ਕਿਉਂਕਿ ਚੰਦੂ ਬਾਰ ਬਾਰ ਪੰਜਵੇਂ ਪਾਤਸ਼ਾਹ ਨੂੰ ਕਹਿੰਦਾ ਸੀ ਨਾ ਮੈਂ ਕੁੱਤਾ ਬਣ ਕੇ ਤੁਹਾਡੇ ਪਿੱਛੇ ਪਾਉਂ। ਮਹਾਰਾਜ ਕਹਿੰਦੇ ਆਪ ਕਹਿੰਦਾ ਸੀ ਮੈਂ ਕੁੱਤਾ ਆ, ਇਹ ਕੂਕਰ ਦੇ ਸਮਾਨ ਭੌਂਕਣ ਵਾਲਾ ਹੈ।
ਜਹਾਂ ਤੁਰੰਗ ਸਮੂਹ ਪਚਾਰੀ,
ਜਿੱਥੇ ਘੋੜਿਆਂ ਦੇ ਸਭ ਤੋਂ ਪਿਛਲੇ ਪਾਸੇ,
ਇੱਕ ਲੱਕੜੀ ਤੇ ਗਾਡੋ ਪਾਰੀ,
ਇੱਕ ਕਿੱਲਾ ਗੱਡ ਦਿਓ, ਲੱਕੜ ਕਹਿੰਦੇ ਇੱਕ ਕਿੱਲਾ ਉਹ ਗੱਡ ਦਿਓ ਵੱਡਾ ਮਜ਼ਬੂਤ,
ਜੋ ਰਾਕੇ ਕੂਕਰ ਚੰਡਾਲ,
ਜਿਹੜੇ ਅਸੀਂ ਕੁੱਤੇ ਰੱਖੇ ਹੋਏ ਨੇ ਸ਼ਿਕਾਰੀ ਉਹ ਚੰਡਾਲਾਂ ਦੇ ਕੋਲ ਹਨ।
ਦਿਓ ਮਿਲਾਏ ਇਸ ਕੋ ਤਿੰਨ ਨਾਲ,
ਇੱਥੇ ਉਹ ਕੁੱਤੇ ਬੰਨੇ ਨੇ ਉਹਨਾਂ ਕੁੱਤਿਆਂ ਦੇ ਨਾਲ, ਇੱਕ ਕਿੱਲੇ ਨਾਲ ਇਹਨੂੰ ਬੰਨ ਛੱਡੋ ਮਲੇਛ, ਕੂਕਰ ਸਾਮੀ ਇਹਨੂੰ ਮਾਰਾਂਗੇ, ਕਿਉਂਕਿ ਵੱਡਿਆਂ ਸਤਿਗੁਰਾਂ ਬਚਨ ਕਹਿ ਦਿੱਤਾ ਸੀ ਚੰਦੂ ਅਸੀਂ ਤੈਨੂੰ ਕੁੱਤਾ ਨਹੀਂ ਕਿਹਾ, ਤੂੰ ਬਾਰ ਬਾਰ ਕਹਿੰਦਾ ਵੀ ਮੈਨੂੰ ਕੁੱਤਾ ਕਿਹਾ, ਪਾਤਸ਼ਾਹ ਕਹਿੰਦੇ ਅਸੀਂ ਨਹੀਂ ਕਿਹਾ। ਪਰ ਜਦੋਂ ਇਹਨੇ ਫੇਰ ਅਗਲੇ ਦਿਨ ਆ ਕੇ ਗੱਲ ਕਹੀ ਤੇ ਮਹਾਰਾਜ ਜੀ ਨੇ ਆਖਿਆ ਚੰਦੂ ਅਸੀਂ ਨਹੀਂ ਕਿਹਾ, ਜੇ ਕਿਸੇ ਸਿੱਖ ਨੇ ਕਹਿ ਦਿੱਤਾ ਹੋਵੇ ਫਿਰ ਉਹਦੀ ਜ਼ਿੰਮੇਵਾਰੀ ਵੀ ਅਸੀਂ ਲੈ ਲੈਨੇ ਆ, ਪਰ ਯਾਦ ਰੱਖੀ ਕੁੱਤਿਆਂ ਦੀ ਮੌਤ ਵੀ ਕੁੱਤਿਆਂ ਵਾਲੀ ਬੜੀ ਭਿਆਨਕ ਹੁੰਦੀ ਹੈ। ਬੁੜੋ ਬਚਨ ਵੀ ਪੂਰੇ ਹੋਣੇ ਸਨ। ਮਹਾਰਾਜ ਜੀ ਕਹਿੰਦੇ ਕੁੱਤਿਆਂ ਦੇ ਨਾਲ ਕਿੱਲਾ ਲਾ ਕੇ ਇਹਨੂੰ ਬੰਨ ਦਿਓ,
ਕੂਕਰ ਸਮਦੇ ਹੋ ਖਾਣ ਅਰਪਾਨਾ,
ਜਿਵੇਂ ਕੁੱਤਿਆਂ ਨੂੰ ਖਾਣ ਨੂੰ ਦਿੰਦੇ ਹੋ ਕੁੱਤਿਆਂ ਦੇ ਭਾਂਡੇ ਹੈ, ਓਦਾਂ ਹੀ ਕੁੱਤਿਆਂ ਦੀ ਜਿਹੜੀ ਖੁਰਾਕ ਹੈ ਉਹੀ ਇਹਨੂੰ ਦੇਣੀ ਹੈ ਖਾਣ ਨੂੰ। ਜਦੋਂ ਇਹ ਕਥਾ ਕਈ ਵਾਰੀ ਕਰੀ ਸੁਣੀ ਦੀ ਆ ਨਾ ਤੇ ਕਈਆਂ ਨੂੰ ਬੜਾ ਤਰਸ ਜਿਹਾ ਆਉਣ ਲੱਗ ਪੈਂਦਾ ਚੰਦੂ ਨੂੰ, ਚੰਦੂ ਦੇ ਉੱਤੇ ਕਹਿੰਦੇ ਜੀ ਚੰਦੂ ਨਾਲ ਇੰਨੀ ਮਾੜੀ ਕੀਤੀ ਜੀ, ਉਹਨਾਂ ਨੂੰ ਖਬਰ ਇਹ ਭੁੱਲ ਜਾਂਦਾ ਵੀ ਇਹ ਉਹੀ ਚੰਦੂ ਹੈ ਜਿਹਨੇ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ, ਇਹ ਗੱਲ ਕਿਵੇਂ ਭੁੱਲ ਜਾਂਦੀ ਹੈ ਸਾਡੇ ਦਿਲੋਂ, ਇਹ ਕਿਵੇਂ ਸਾਨੂੰ ਵਿਸਰ ਸਕਦਾ ਹੈ? ਕੋਈ ਰਹਿਮ ਨਹੀਂ ਇਹੋ ਜਿਹਿਆਂ ਤੇ ਜਿਹੜੇ ਚੰਦੂ ਦੀ ਹਮਾਇਤ ਕਰਨ ਵਾਲੇ ਆ। ਚੰਦੂ ਦੀ ਬਿਰਤੀ ਵਾਲੇ ਲੋਕ ਅੱਜ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਬੜਾ ਮਾੜਾ ਕੀਤਾ ਚੰਦੂ ਨਾਲ, ਇੰਨਾ ਨਿਰਦਈ ਪੁਣਾ ਹੋਇਆ ਹੋਵੇਗਾ, ਇੰਨਾ ਨਿਰਦਈ ਪੁਣਾ ਜੋ ਚੰਦੂ ਨੇ ਕੀਤਾ ਉਹ ਭੁੱਲ ਜਾਂਦੇ ਆ ਲੋਕ। ਗੁਰੂ ਖਾਲਸਾ ਜੀ ਇਹ ਮਲੇਸ਼ ਨਾਲ ਜਿੰਨੀ ਹੋ ਰਹੀ ਆ ਉਨੀ ਵੀ ਥੋੜੀ ਹੈ, ਹਾਲੇ ਇੱਥੇ ਹੋ ਰਹੀ ਹੈ, ਮਰਨ ਤੋਂ ਬਾਅਦ ਜਿਹੜੀ ਅੱਗੇ ਜਾ ਕੇ ਹੋਣੀ ਹੈ ਇਹਦੇ ਨਾਲ, ਉੱਥੇ ਤਾਂ ਅਸੀਂ ਵੇਖੀ ਨਹੀਂ ਕੀ ਬਣਿਆ ਹੋਣਾ ਇਹਦੇ ਨਾਲ, ਉੱਥੇ ਕੀ ਵਰਤਿਆ ਹੋਣਾ। ਹਾਂਜੀ,
ਤਿਸ ਲੱਕੜੀ ਸਿਉ ਬਾਂਧ ਮਹਾਨਾ,
ਕਹਿੰਦੇ ਸਿੱਖਾਂ ਨੇ ਸਤ ਬਚਨ ਕਹਿ ਕੇ ਜਿੱਥੇ ਬਾਕੀ ਦੇ ਕੁੱਤੇ ਬੱਧੇ ਸਨ ਉੱਥੇ ਇੱਕ ਕਿੱਲਾ ਗੱਡ ਦਿੱਤਾ, ਉੱਥੇ ਇਹਨੂੰ ਬੰਨਣ ਲੱਗੇ ਹਨ।
ਜੀਤਕ ਮਾਨਵ ਹਮਰੇ ਸੰਗ,
ਮਹਾਰਾਜ ਜੀ ਕਹਿੰਦੇ ਬਚਨ ਕੀਤਾ ਵੀ ਉੱਥੇ ਬੰਨ ਛੱਡੋ ਕੁੱਤਿਆਂ ਚ, ਤੇ ਜਿੰਨੇ ਸਾਡੇ ਨਾਲ ਇੱਥੇ ਸੇਵਕ ਹਨ
ਸਭ ਕੋ ਐ ਅਸ ਹੁਕਮ ਅਭੰਗ,
ਮਹਾਰਾਜ ਜੀ ਕਹਿੰਦੇ ਸਾਡਾ ਸਾਰਿਆਂ ਨੂੰ ਹੁਕਮ ਹੈ,
ਪਾਂਚ ਪਾਂਚ ਪਨਈ ਬਲ ਸਾਥੇ,
ਰੋਜ਼ਾਨਾ ਪੰਜ ਪੰਜ ਜੁੱਤੀਆਂ ਇਹਦੇ ਸਿਰ ਚ ਮਾਰਦੀਆਂ ਹਨ,
ਵੱਡੇ ਦੁਸ਼ਟ ਕੇ ਹਨੀਏ ਮਾਥੇ,
ਇਸ ਦੁਸ਼ਟ ਦੇ ਮੱਥੇ ਨੂੰ ਭਾਵੇਂ ਹੁਣ ਕਿਉਂਕਿ ਜ਼ੋਰ ਨਾਲ ਮਾਰੋਗੇ ਤੇ ਮਾਰੀ ਨਾ ਜਾਵੇ, ਕਿਉਂਕਿ ਹਾਲੇ ਨੂੰ ਲੈ ਕੇ ਜਾਣਾ ਅੱਗੇ ਤਾਈ ਲਾਹੌਰ ਲਿਜਾ ਕੇ ਇਹਨੂੰ ਮਾਰਨਾ ਜਿੱਥੇ ਸਤਿਗੁਰੂ ਪੰਜਵੇਂ ਪਾਤਸ਼ਾਹ ਨੂੰ ਇਹਨੇ ਸ਼ਹੀਦ ਕੀਤਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਾਰਨੀਆਂ ਜ਼ਰੂਰ ਨੇ ਭਾਵੇਂ ਛੁਆ ਕੇ ਆਓ, ਪਰ ਉਦੋਂ ਤੱਕ ਹਾਲੇ ਜ਼ੋਰ ਨਾਲ ਮਾਰੋ ਜਿੰਨਾ ਚਿਰ ਇਹਦੇ ਚ ਹਾਲੇ ਮਾੜੇ ਮੋਟੇ ਦਮ ਹਨ।
ਇਮ ਸੁਣ ਕਰ ਸੈਨਾ ਨਰ ਸਾਰੇ,
ਜਿੰਨੀ ਮਹਾਰਾਜ ਜੀ ਦੀ ਸੈਨਾ ਆਈ ਸੀ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹਾਲੇ ਤਾਜੇ ਤਾਜੇ ਹੀ ਉਤਰੇ ਸਨ।
ਨਿਜ ਨਿਜ ਬਾਰੀ ਕਰਤ ਪ੍ਰਹਾਰੇ,
ਲੈਣ ਲਾ ਕੇ ਖਲੋ ਗਏ ਜੁੱਤੀਆਂ ਸਭ ਦੇ ਹੱਥ ਚ, ਵਾਰੀ ਉਡੀਕਦੇ ਇੱਕ ਜਣਾ ਮਾਰ ਕੇ ਜਾਂਦਾ ਫਿਰ ਦੂਜਾ ਆ ਜਾਂਦਾ। ਕਹਿੰਦੇ ਮਾਨੋ ਜਿਵੇਂ ਖੁਸ਼ੇ ਲੁੱਟਦੇ ਆ ਸਤਿਗੁਰਾਂ ਦੇ, ਵੀ ਇਹਨੂੰ ਜੁੱਤੀਆਂ ਮਾਰਾਂਗੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹੋਣਗੀਆਂ। ਇਹ ਹਾਲੇ ਤੱਕ ਵੀ ਖਾਲਸਾ ਜੀ ਪੰਥ ਦੀਆਂ ਮਰਿਆਦਾਵਾਂ ਜਿਹੜੀਆਂ ਨੇ ਨਾ, ਹੁਣ ਵੀ ਜਦੋਂ ਆਨੰਦਪੁਰ ਸਾਹਿਬ ਹੋਲੇ ਮਹੱਲੇ ਦਾ ਜੋੜ ਮੇਲਾ ਹੁੰਦਾ ਨਾ, ਤੇ ਜਦੋਂ ਮੱਲਾ ਨਿਕਲਦਾ ਨਿਹੰਗ ਸਿੰਘ ਜਾਂਦੇ ਸ਼ਹੀਦੀ ਬਾਗ ਤੋਂ ਦਲ ਪੰਥ ਜਾਂਦੇ ਆ ਨਾ, ਤੇ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੋਂ ਪਰੇ ਦੂਰ ਇੱਕ ਮੁਸਲਮਾਨ ਦੀ ਉੱਥੇ ਪੱਥਰ ਜੇ ਬਣੇ ਹੋਏ, ਉੱਥੇ ਲਿਆਂਦਾ ਸੀ ਉਹ ਪਕੜ ਕੇ ਬਾਬਾ ਅਜੀਤ ਸਿੰਘ ਜੀ ਨੇ ਨਾ ਹੁਸ਼ਿਆਰਪੁਰ ਦੇ ਇਲਾਕੇ ਚ, ਉਹਨੂੰ ਉੱਥੇ ਬੰਨ ਕੇ ਉਹਦੇ ਤੇ ਨੇਜੇਬਾਜ਼ੀ ਖੇਡੀ ਸੀ। ਉਹ ਇੱਕ ਬ੍ਰਾਹਮਣ ਦੀ ਲੜਕੀ ਨੂੰ ਲੈ ਗਿਆ ਸੀ ਹਰ ਕੇ, ਉਹਨੂੰ ਦੰਡ ਦਿੱਤਾ ਸੀ ਕਲਗੀਧਰ ਜੀ। ਤੇ ਹੁਣ ਤਾਈ ਵੀ ਸਿੰਘ ਜਾਂਦੇ ਉੱਥੇ ਜੁੱਤੀਆਂ ਮਾਰ ਕੇ ਆਉਂਦੇ, ਕਿਸੇ ਕੋਲ ਬਰਛਾ ਆਉਂਦਾ ਉਹ ਬਰਛਾ ਮਾਰਦੇ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਜਾਈਏ, ਉੱਥੇ ਵੀ ਇਹ ਮਰਿਆਦਾ ਹੁਣ ਤਾਈ ਵੀ ਹੈ। ਤੇ ਕਈ ਸਿੰਘ ਜਿਹੜੇ ਬਜ਼ੁਰਗ ਹੋ ਜਾਂਦੇ ਉਹ ਪਰੇ ਤੱਕ ਨਹੀਂ ਜਾ ਸਕਦੇ, ਚਰਨ ਗੰਗਾ ਤੋਂ ਥੋੜਾ ਵਾਹਵਾ ਪਰੇ ਨੂੰ ਜਾਣਾ ਪੈਂਦਾ ਤੁਰ ਕੇ। ਉਹ ਬਜ਼ੁਰਗ ਫਿਰ ਨਾਲਦਿਆਂ ਨੂੰ ਕਹਿੰਦੇ ਹੁੰਦੇ ਜਵਾਨਾਂ ਨੂੰ, ਉਹ ਜਵਾਨੋ ਮੇਰੇ ਹਿੱਸੇ ਦੀਆਂ ਵੀ ਪੰਜ ਮਾਰ ਕੇ ਆਇਓ। ਇਹ ਖੁਸ਼ੀਆਂ ਨੇ ਸਤਿਗੁਰਾਂ ਦੀਆਂ, ਮਹਾਰਾਜ ਜੀ ਦਾ ਹੁਕਮ ਹੋਇਆ ਹੋਇਆ। ਇਹ ਰਵਾਇਤਾਂ ਨੇ ਪੰਥ ਦੀਆਂ ਖਾਲਸੇ ਦੀਆਂ ਵੀ ਇਹਨਾਂ ਅੰਦਰ ਸੂਰਮਤਾਈ ਦੇ ਤੱਤ ਬਣੇ ਰਹਿਣ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਉਹ ਸੂਰਮੇ ਸੀ ਨਾ ਸਾਰੇ ਲੈਣ ਚ ਖਲੋ ਗਏ, ਸਤਿਗੁਰਾਂ ਦੀਆਂ ਫੌਜਾਂ ਦੇ ਯੋਧੇ ਸਾਰੇ ਆਪੋ ਆਪਣੀ ਵਾਰੀ ਦੀ ਉਡੀਕ ਕਰਦੇ ਨੇ।
ਪਨਈ ਹੰਤ ਮੂਰਚਾ ਪਾਈ,
ਕਹਿੰਦੇ ਹੁਣ ਇੰਨੀਆਂ ਜੁੱਤੀਆਂ ਪਈਆਂ, ਪੈਂਦਿਆਂ ਪੈਂਦਿਆਂ ਜੁੱਤੀਆਂ ਬੇਹੋਸ਼ ਹੋ ਗਿਆ, ਚੰਦ ਬੇਸੁੱਧ ਹੋ ਕੇ ਡਿੱਗ ਪਿਆ।
ਧਰੇ ਮੌਨ ਸਭ ਲਈ ਸਜਾਈ,
ਬਿਲਕੁਲ ਮੌਨ ਹੀ ਹੋ ਗਿਆ ਕਿਉਂਕਿ ਜੁੱਤੀਆਂ ਇੰਨੀਆਂ ਪਈਆਂ ਵੀ ਸਿਰ ਸੁੰਨ ਹੋ ਗਿਆ, ਹੁਣ ਪੈਣ ਦਾ ਵੀ ਨੀ ਪਤਾ ਲੱਗਦਾ ਵੀ ਕਿੰਨੀਆਂ ਪੈਂਦੀਆਂ ਨੇ।
ਲੱਤ ਪ੍ਰਹਾਰ ਪਰੇ ਪਰ ਕਰਈ,
ਕਈ ਮਾੜੀ ਮੋਟੀ ਲੱਤ ਵੀ ਠੁੱਡਾ ਵੀ ਮਾਰ ਜਾਂਦੇ ਲੰਘਦਿਆਂ।
ਹਤੇ ਉਹ ਦੁਸ਼ਟ ਵੱਡ ਬਾਕ ਉਚਰਈ,
ਕਹਿੰਦੇ ਮਾਰੋ ਇਸ ਦੁਸ਼ਟ ਨੂੰ ਮਲੇਛ ਨੂੰ, ਏਦਾਂ ਗੱਲਾਂ ਕਰਦੇ ਯੋਧੇ।
ਮੂਰਛਤ ਪਰਿਓ ਸੁਨਿਓ ਇਮ ਜਬੇ,
ਕਹਿੰਦੇ ਜਦੋਂ ਪਤਾ ਲੱਗਾ ਉਧਰ ਸਾਹਿਬ ਨੂੰ ਵੀ ਚੰਦੂ ਬੇਹੋਸ਼ ਹੋ ਗਿਆ, ਮੂਰਛਤ ਹੋ ਗਿਆ।
ਦਿਓ ਹੁਕਮ ਗੁਰ ਹਤੋ ਨਾ ਅਬੇ,
ਮਹਾਰਾਜ ਜੀ ਨੇ ਹੁਕਮਨਾਮਾ ਭੇਜਿਆ ਵੀ ਚੰਦੂ ਕਿਤੇ ਮਾਰ ਨਾ ਦਿਓ, ਹਾਲੇ ਮਾਰਨਾ ਨੀ ਇਹਨੂੰ, ਹਾਲੇ ਦੇ ਪ੍ਰਾਣ ਨਹੀਂ ਕੱਢਣੇ ਇਹਦੇ ਸਰੀਰ ਚੋਂ।
ਮਰੇ ਨਈ ਜੀਵਤੇ ਸਰਾਖੋ,
ਹਾਲੇ ਕਿਤੇ ਮਰ ਨਾ ਜਾਵੇ ਇਹਨੂੰ ਜਿਉਂਦਾ ਰੱਖਿਓ।
ਬਹੁਪੁਰ ਮੈਂ ਫੇਰ ਨਿਆ ਬਿਲਾਖੋ,
ਹਾਲੇ ਤੇ ਦਿੱਲੀ ਤੋਂ ਲਾਹੌਰ ਤੱਕ ਲਜਾਂਦਿਆਂ ਕਈ ਨਗਰਾਂ ਚ ਇਹਨੂੰ ਫੇਰਨਾ।
ਸਵਾਨਨ ਸਾਥ ਦਿਓ ਤੈ ਖਾਨਾ,
ਇਹਦਾ ਖਾਣੇ ਪੀਣੇ ਦਾ ਪ੍ਰਬੰਧ ਰੱਖਿਓ, ਪਰ ਜਿਹੜਾ ਕੁੱਤਿਆਂ ਨੂੰ ਦੇਣਾ ਉਹੀ ਦੇਣਾ ਇਹਨੂੰ, ਕੁੱਤਿਆਂ ਦੇ ਨਾਲ ਹੀ ਇਕੱਠਾ ਖਾਵੇ ਇੱਕੋ ਭਾਂਡੇ ਵਿੱਚ।
ਰੱਖ ਬਚਾਓ ਤਨ ਮੈਂ ਪ੍ਰਾਣਾ,
ਇਹਦੇ ਪ੍ਰਾਣ ਹਾਲੇ ਬਚਾ ਕੇ ਰੱਖਣੇ ਆ ਤਨ ਚ, ਲਾਹੌਰ ਤੱਕ ਲਜਾਂਦਿਆਂ ਇਹਨੂੰ ਜਿਉਂਦਾ ਰੱਖਣਾ।
ਸੁਣ ਜੇਠੇ ਮੁਸ਼ਕਾਂ ਖੁਲਵਾਈ,
ਸੁਣ ਕੇ ਭਾਈ ਜੇਠੇ ਨੇ ਇਹਦੀਆਂ ਮੁਸ਼ਕਾਂ ਖੋਲ ਦਿੱਤੀਆਂ, ਬੇਹੋਸ਼ ਹੋ ਕੇ ਡਿੱਗਾ ਪਿਆ ਸੀ, ਇਹਦੀਆਂ ਬਾਹਾਂ ਪਿੱਛੋਂ ਖੋਲ ਦਿੱਤੀਆਂ।
ਰਾਕੇ ਟਿਗ ਬਿਠਾਏ ਤਕਰਾਈ,
ਔਰ ਯੋਧੇ ਬਿਠਾ ਦਿੱਤੇ ਕੋਲ ਵੀ ਤਕੜਾਈ ਰੱਖਿਓ ਵੀ ਕਿਤੇ ਭੱਜ ਨਾ ਠੀ ਨਾ ਜਾਏ, ਇਹਦੇ ਵੀ ਬੰਦੇ ਬਥੇਰੇ ਹੋਣਗੇ ਚੰਦੂ ਦੇ, ਕਿਤੇ ਇਹਨੂੰ ਛੁਡਾ ਕੇ ਨਾ ਲੈ ਜਾਣ ਰਾਤ ਬਰਾਤੇ। ਸਿਪਾਹੀ ਬਿਠਾ ਦਿੱਤੇ ਪਹਿਰੇ ਤੇ,
ਗਏ ਸ਼ਸਤਰ ਇੱਕ ਠਾਂਡੂ ਰਹੇ,
ਹੁਕਮ ਕੀਤਾ ਭਾਈ ਜੇਠੇ ਨੇ ਇੱਕ ਯੋਧੇ ਨੂੰ ਵੀ ਇੱਕ ਯੋਧਾ ਸ਼ਸਤਰ ਫੜ ਕੇ ਇਹਦੇ ਕੋਲ ਹੀ ਖਲੋਤਾ ਰਵੇ, ਤਿਆਰ ਬਰ ਤਿਆਰ ਵੀ ਇਹਦੇ ਸਿਰ ਤੇ ਹੀ ਖਲੋਵੇ।
ਅਗਰ ਬਿਲੋਚਨ ਕੀ ਇਸ ਲਾਏ,
ਇਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣਾ ਹੈ।
ਇਤਿਆਦਿਕ ਕਹਿ ਕਰ ਸਭ ਬਾਤ,
ਇਹ ਤਾਂ ਭਾਈ ਜੇਠਾ ਜੀ ਨੇ ਸਾਰੀ ਤਕੜਾਈ ਕਰਵਾਈ।
ਦੇਖੀ ਆਨ ਪਰਵਿਰਤੀ ਰਾਤ,
ਕਹਿੰਦੇ ਇੰਨੇ ਨੂੰ ਰਾਤ ਪੈ ਗਈ।
ਗੁਰੂ ਸਹਿਤ ਕਰ ਖਾਨਾ ਰਪਾਨਾ,
ਸਤਿਗੁਰੂ ਜੀ ਦੇ ਸਮੇਤ ਜਿੰਨੀਆਂ ਫੌਜਾਂ ਜਿੰਨੇ ਸਿੱਖ ਸੰਗਤ ਸਭ ਨੇ ਲੰਗਰ ਪ੍ਰਸ਼ਾਦ ਛਕਿਆ।
ਸਕਲ ਨਰ ਨਿਜ ਨਿਜ ਥਾਨਾ,
ਜਿੰਨੇ ਨਰ ਸਰ ਸੇਵਾਦਾਰ ਸਨ ਸਭ ਆਪੋ ਆਪਣੇ ਟਿਕਾਣਿਆਂ ਤੇ ਟਿਕ ਗਏ।
ਸੁਪਤ ਜਥਾ ਸੁਖ ਗੁਰ ਅਭਿਰਾਮੂ,
ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣਿਆਂ ਸੁਖਾਸਣਾ ਤੇ ਬਿਰਾਜਮਾਨ ਹੋਏ ਨੇ, ਸੁਖ ਲੈਣ ਲੱਗੇ ਨੇ।
ਤਜੀ ਨੀਂਦ ਜਬ ਜਾਮਨ ਜਾਮੂ,
ਜਦੋਂ ਪਹਿਰ ਰਾਤ ਰਹੀ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਉੱਠੇ ਤਿਆਰ ਬਰ ਤਿਆਰ ਹੋਏ
ਸੋਚ ਇਸ਼ਨਾਨ ਕੀਨ ਸੁਖ ਪਾਏ
ਪਾਤਸ਼ਾਹ ਨੇ ਸੋਚ ਇਸ਼ਨਾਨ ਕੀਤਾ ਸੋਚ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋਏ
ਥਿਰੇ ਅਡੋਲ ਸਮਾਦ ਲਗਾਏ
ਮਹਾਰਾਜ ਇਸ਼ਨਾਨ ਪਾਨ ਕਰਕੇ ਆਸਣ ਤੇ ਬੈਠੇ ਨੇ ਔਰ ਆਪਣੀ ਸਮਾਧੀ ਵਿਚ ਸਥਿਤ ਹੋਏ ਵੇਖੋ ਸੂਰਮਿਆਂ ਚ ਸੂਰਮੇ ਭਾਰੀ ਤੇ ਜਦੋਂ ਗੱਲ ਸੰਤ ਪੁਣੇ ਦੀ ਆਵੇ ਤੇ ਸੰਤ ਪੁਣੇ ਵਿਚ ਮਹਾਨ ਸੰਤ ਸਿਪਾਹੀ ਵੀ ਨੇ ਤੇ ਸੰਤ ਵੀ ਨੇ ਸੁਰਤ ਉਸ ਟਿਕਾਣੇ ਚ ਟਿਕੀ ਹੋਈ ਹੈ ਜਿੱਥੇ ਕੇਵਲ ਬ੍ਰਹਮਾਕਾਰ ਬਿਰਤੀ ਹੈ ਪਰ ਵਿਵਹਾਰਕ ਤੌਰ ਤੇ ਜੋ ਸਮਾਜ ਵਿਚ ਬਦਫੈਲੀਆਂ ਕਰਨ ਵਾਲੇ ਨੇ ਉਹਨਾਂ ਨੂੰ ਦੰਡ ਦੇਣ ਵਾਸਤੇ ਵੀ ਪਾਤਸ਼ਾਹ ਜੀ ਤਿਆਰ ਬਰ ਤਿਆਰ ਨੇ ਹਾਂਜੀ
ਆਸਾ ਵਾਰ ਰਬਾਬੀ ਗਾਵੀ
ਅੰਮ੍ਰਿਤ ਵੇਲੇ ਦਾ ਸਮਾਂ ਰਬਾਬੀ ਆ ਗਏ ਭਾਈ ਬਾਬਕ ਸਾਹਿਬ ਜੀ ਹੋਣੀ ਮਹਾਰਾਜ ਜੀ ਦੇ ਰਬਾਬੀ ਸਨ ਉਹਨਾਂ ਪਿਆਰ ਨਾਲ ਬਹਿ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕੀਤਾ
ਬਹੁ ਰਾਗਨ ਕੇ ਸ਼ਬਦ ਸੁਨਾਵੀ
ਬਹੁਤ ਸਾਰਿਆਂ ਰਾਗਾਂ ਵਿਚ ਮਿਲਾ ਕੇ ਸ਼ਬਦ ਗਾਇਨ ਕੀਤੇ
ਰੌਣਕ ਅਤੋਈ ਸਭ ਡੇਰੇ
ਸਾਰੇ ਮਜਨੂ ਦੇ ਟਿੱਲੇ ਤੇ ਰੌਣਕਾਂ ਲੱਗ ਗਈਆਂ ਸਤਿਗੁਰਾਂ ਦੀ ਆਮਦ ਨਾਲ ਰੌਣਕਾਂ ਲੱਗ ਗਈਆਂ
ਜਗ ਤੋਂ ਤੇ ਆਨੰਦ ਬਡੇਰੇ
ਕਹਿੰਦੇ ਜਿੰਨੇ ਸਿੱਖ ਨੇ ਸਭ ਉੱਠ ਕੇ ਤਿਆਰ ਬਰ ਤਿਆਰ ਹੋ ਰਹੇ ਅੱਗੇ ਪਿੱਛੇ ਸਭ ਕੋਈ ਇਸ਼ਨਾਨ ਪਿਆ ਕਰਦਾ ਕੋਈ ਦਾਤਣ ਪਿਆ ਕਰਦਾ ਤੇ ਕੋਈ ਕਿਸੇ ਸੇਵਕ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕਰ ਰਿਹਾ ਕੋਈ ਕੱਪੜੇ ਧੋ ਰਿਹਾ ਕੋਈ ਬਾਣੀ ਪੜ੍ਹ ਰਿਹਾ ਕੋਈ ਸੁਖਮਣੀ ਸਾਹਿਬ ਦਾ ਜਾਪ ਕਰੀ ਜਾਂਦਾ ਕੋਈ ਜਪਜੀ ਸਾਹਿਬ ਪੜ੍ਹੀ ਜਾਂਦਾ ਕੋਈ ਬਹਿ ਕੇ ਕੀਰਤਨ ਸੁਣ ਰਹੇ ਨੇ ਐਸਾ ਆਨੰਦ ਵਰਤ ਰਿਹਾ ਅੰਮ੍ਰਿਤ ਵੇਲੇ
ਪੀ ਇਕੱਤਰ ਸਭ ਨਰ ਜੁਰਿਆਜ
ਇਹਦੇ ਬੇਅੰਤ ਸੇਵਕ ਸਿੱਖ ਆਣ ਕੇ ਇਕੱਤਰ ਹੋ ਗਏ ਮਜਨੂ ਦੇ ਟਿੱਲੇ
ਸਿੱਖ ਸੰਗਤ ਅਰ ਸੈਨ ਸਮਾਜ
ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੀ ਸਾਰੀ ਸੈਨਾ ਨਗਰ ਦਿੱਲੀ ਦੇ ਬਹੁਤ ਸਾਰੇ ਸੇਵਕ ਸਿੱਖ ਆਣ ਪਹੁੰਚੇ ਹਨ
ਦਿਨ ਕਰ ਉਦੈ ਪਯੋ ਜਿਸ ਕਾਲਾ
ਜਿਸ ਵੇਲੇ ਸੂਰਜ ਚੜ ਗਿਆ ਸੂਰਜ ਦੀ ਟਿੱਕੀ ਅਸਮਾਨ ਚ ਚਮਕਣ ਲੱਗੀ
ਬਿਕਸੇ ਗੁਰਦ੍ਰਿਗ ਕਮਲ ਬਿਸਾਲਾ
ਸੂਰਜ ਦੀ ਟਿੱਕੀ ਦੇ ਚਮਕਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਨੇਤਰ ਖੋਲੇ ਨੇ ਸਮਾਧੀ ਚੋ ਸਤਿਗੁਰੂ ਜੀ ਬਾਹਰ ਆਏ ਹਨ
ਤਜੀ ਸਮਾਧ ਵਸਤਰ ਮੰਗਵਾਏ
ਸਮਾਧੀ ਤਿਆਗ ਕੇ ਮਹਾਰਾਜ ਜੀ ਨੇ ਆਪਣੀ ਨਵੀਂ ਪੁਸ਼ਾਕ ਮੰਗਵਾਈ
ਪੈਰ ਸਰਬ ਸਤਿਗੁਰੂ ਸੁਹਾਏ
ਬੜੀ ਸੋਹਣੀ ਪੁਸ਼ਾਕ ਸਰੀਰ ਤੇ ਧਾਰਨ ਕਰਕੇ ਮਹਾਰਾਜ ਜੀ ਸ਼ੋਭਨੀਕ ਹੋਣ ਲੱਗੇ ਹਨ
ਬੈਠੇ ਵੈਰ ਲਗਾਏ ਦੀਵਾਨ
ਬਾਹਰ ਆ ਕੇ ਜਿੱਥੇ ਦੀਵਾਨ ਦੀ ਸਭਾ ਲੱਗੀ ਮਹਾਰਾਜ ਜੀ ਦੀ ਉਥੇ ਆਣ ਕੇ ਬੈਠ ਕੇ ਦੀਵਾਨ ਚ ਦਰਸ਼ਨ ਦੇਣ ਲੱਗੇ
ਬੰਦਤ ਸਭ ਬ੍ਰਿਧ ਆਦਿਕ ਆਨ
ਬਾਬਾ ਬੁੱਢਾ ਸਾਹਿਬ ਜੀ ਹੋਰ ਜਿੰਨੇ ਸੇਵਕ ਸਿੱਖ ਭਾਈ ਬਿਧੀ ਚੰਦ ਭਾਈ ਪੈੜਾ ਭਾਈ ਲੰਗਾ ਭਾਈ ਬੱਲੂ ਜੀ ਵਰਗੇ ਸਾਰੇ ਮਹਾਂਪੁਰਖ ਗੁਰਸਿੱਖ ਯੋਧੇ ਮਹਾਰਾਜ ਜੀ ਦੇ ਵਾਰੋ ਵੇਰੀ ਦਰਸ਼ਨ ਕਰ ਰਹੇ ਨਮਸਕਾਰਾਂ ਕਰ ਰਹੇ ਨੇ
ਸਿਪਰ ਖੜਗ ਤਰ ਗਨ ਪਟ ਆਏ
ਜਿੰਨੇ ਯੋਧੇ ਸੀ ਸਭ ਦੇ ਮੋਢਿਆਂ ਤੇ ਢਾਲਾਂ ਨੇ ਸਭ ਦੇ ਗਾਤਰੇ ਸ਼੍ਰੀ ਸਾਹਿਬਾਂ ਨੇ ਢਾਲ ਤੇ ਤਲਵਾਰ ਲੈ ਕੇ ਕੋਈ ਨੇਜਾ ਲੈ ਕੇ ਕੋਈ ਬਰਛਾ ਲੈ ਕੇ ਕੋਈ ਛੋਟੀ ਬਰਛੀ ਲੈ ਕੇ ਕੋਈ ਤਵਰ ਲੈ ਕੇ ਕੋਈ ਗਾਤਰੇ ਕਟਾਰ ਪਾ ਕੇ ਕੋਈ ਖੰਜਰ ਪਾ ਕੇ ਕੋਈ ਜੰਬੂਆ ਕੋਈ ਪੇਸ਼ ਕਬਜ ਪਾ ਕੇ ਕੋਈ ਅਰਬ ਦਾ ਬਣਿਆ ਹੋਇਆ ਅਰਬੀ ਖੰਜਰ ਪਾ ਕੇ ਆਉਂਦਾ ਕੋਈ ਜਾਂਬੀਆ ਪਾ ਕੇ ਆਉਂਦਾ ਕੋਈ ਮਮੋਦੀ ਪਾ ਕੇ ਆਉਂਦਾ ਕੋਈ ਤੇਗਾ ਪਾ ਕੇ ਆਉਂਦਾ ਕੋਈ ਸਰੋਈ ਪਾ ਕੇ ਆਉਂਦਾ ਕੋਈ ਲੰਮੀਆਂ ਕਿਰਚਾਂ ਪਾ ਕੇ ਆ ਰਿਹਾ ਭਾਂਤ ਭਾਂਤ ਦੇ ਸੋਹਣੇ ਸ਼ਸਤਰ ਅਸਤਰ ਸਜਾ ਕੇ ਯੋਧੇ ਮਹਾਰਾਜ ਜੀ ਦੇ ਦਰਬਾਰ ਚ ਆ ਰਹੇ ਨੇ
ਅਤ ਪ੍ਰਮੋਦ ਸਭ ਕੈ ਉਰ ਛਾਏ
ਸਭ ਦੇ ਹਿਰਦਿਆਂ ਚ ਬੜਾ ਹੀ ਪ੍ਰਮੋਦ ਆ ਸਭ ਦੇ ਹਿਰਦੇ ਬੜੇ ਹੀ ਖੇੜੇ ਹੋਏ ਨੇ ਖੇੜੇ ਹੀ ਖੇੜੇ ਪਏ ਹਨ
ਜੁਤ ਹਰਦਾਸ ਮਹੀਪਤ ਬਾਵਨ
ਕਹਿੰਦੇ ਉਧਰ ਦਰੋਗਾ ਹਰੀਦਾਸ ਜਿਹੜਾ 52 ਰਾਜਿਆਂ ਨੂੰ ਲੈ ਕੇ ਆਉਂਦਾ ਸੀ ਗਵਾਲੀਅਰ ਦੇ ਕਿਲੇ ਚੋਂ
ਆਏ ਕਰਿਓ ਗੁਰ ਦਰਸ਼ਨ ਪਾਵਨ
ਉਹ ਵੀ ਪਹੁੰਚ ਗਿਆ ਅਗਲੇ ਦਿਨ ਹੀ ਪਹੁੰਚ ਗਿਆ ਆ ਕੇ ਉਹਨੇ ਸਤਿਗੁਰਾਂ ਦੇ ਪਵਿੱਤਰ ਤੇ ਪਾਵਨ ਦਰਸ਼ਨ ਕੀਤੇ
ਬੰਦਨ ਕਰੇ ਚਰਨ ਅਰਬਿੰਦੇ
ਮਹਾਰਾਜ ਜੀ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਦਰੋਗੇ ਹਰੀਦਾਸ ਨੇ ਜੋ ਗਵਾਲੀਅਰ ਤੋਂ ਆਇਆ 52 ਰਾਜਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਆਣ ਕੇ ਉਹਨੇ ਦਰਸ਼ਨ ਕੀਤੇ ਮੱਥਾ ਟੇਕਿਆ
ਬੈਠ ਨਿਕਟ ਬੋਰੀ ਦੇ ਆਨੰਦੇ
ਬੜੇ ਆਨੰਦ ਚ ਬੈਠਾ ਮਹਾਰਾਜ ਜੀ ਦੇ ਪਾਸ
ਸਨਮੁਖ ਗੁਰ ਦਰੋਹੀ ਗੈ ਬਾਦਾ
ਕਹਿੰਦੇ ਜਿਹੜਾ ਗੁਰੂ ਘਰ ਦਾ ਦਰੋਹੀ ਸੀ ਚੰਦੂ ਐਨ ਸਾਹਮਣੇ ਨਿਗਾਹ ਦੇ ਮਹਾਰਾਜ ਜੀ ਦੇ ਬੰਨਿਆ ਹੋਇਆ
ਬੀਚ ਚੰਡਾਲਨ ਕੇ ਲੈ ਬਾਦਾ
ਜਿਹੜੇ ਚੰਡਾਲ ਨੀ ਹੁੰਦੇ ਸ਼ਿਕਾਰ ਕਿਉਂਕਿ ਸ਼ਿਕਾਰੀ ਮਹਾਰਾਜ ਜੀ ਰੱਖੇ ਹੋਏ ਸੀ ਨਾਲ। ਉਹ ਇੱਕ ਚੰਡਾਲ ਜਾਤੀ ਰੱਖੀ ਹੁੰਦੀ, ਜਦੋਂ ਜਾਨਵਰ ਆਦਿਕ ਲਿਆਉਂਦੇ ਤੇ ਉਹਨਾਂ ਦਾ ਜਿਹੜਾ ਚਮੜਾ ਆਦਿਕ ਹੁੰਦਾ ਉਹ ਲੈ ਕੇ ਉਹ ਲੈ ਜਾਂਦੇ ਵਰਤਣ ਵਾਸਤੇ, ਤੇ ਉਹ ਰੱਖੇ ਹੋਏ ਕੁੱਤਿਆਂ ਨੂੰ ਉਹ ਸੰਭਾਲਦੇ ਹੁੰਦੇ ਸੀ, ਕੁੱਤੇ ਆਦਿਕ ਜਿਹੜੇ ਸ਼ਿਕਾਰੀ ਪੰਛੀ ਆਦਿਕ ਉਹਨਾਂ ਨੂੰ ਉਹ ਸਾਂਭ ਕੇ ਰੱਖਦੇ, ਬਾਵਰੇ ਵੀ ਉਹਨਾਂ ਨੂੰ ਕਹਿ ਦਿੰਦੇ। ਤੇ ਉਹਨਾਂ ਦੇ ਵਿੱਚ ਹੀ ਚੰਦੂ ਬੰਨਿਆ ਹੋਇਆ ਹੈ।
ਸਤਿਗੁਰ ਨਿਕਟ ਬ੍ਰਿਧ ਨੇ ਪਾਖਾ,
ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਸਨ, ਹੱਥ ਜੋੜ ਕੇ ਕਹਿਣ ਲੱਗੇ,
ਮਾਤ ਗੰਗ ਕੇ ਉਰੇ ਅਭਿਲਾਖਾ।
ਕਰੀਬਨ ਵਾਜ ਜਗਤ ਮਾਤਾ, ਮਾਤਾ ਗੰਗਾ ਜੀ ਦੇ ਮਨ ਦੀ ਵੱਡੀ ਭਾਰੀ ਅਭਿਲਾਖਾ ਹੈ।
ਕਿਤ ਦਿਸ਼ ਤੁਮਰੀ ਮੈਂ ਮਨ ਲਾਗਾ,
ਮਹਾਰਾਜ ਮਾਤਾ ਜੀ ਦਾ ਮਨ ਇੱਧਰ ਤੁਹਾਡੇ ਵੱਲ ਹੀ ਲੱਗਾ, ਜਦੋਂ ਦੇ ਤੁਸੀਂ ਆਏ ਹੋ ਨਾ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਨੂੰ, ਉਦੋਂ ਦਾ ਮਾਤਾ ਜੀ ਦਾ ਮਨ ਤੁਹਾਡੇ ਵੱਲ ਹੀ ਲੱਗਾ, ਉਹਨਾਂ ਦੀ ਸੁਰਤ ਵਿੱਚ ਹਮੇਸ਼ਾ ਤੁਹਾਡਾ ਹੀ ਧਿਆਨ ਰਹਿੰਦਾ ਹੈ।
ਇੱਕ ਪੁੱਤਰਾ ਦੀਰਗ ਅਨੁਰਾਗਾ,
ਮਾਤਾ ਜੀ ਤੁਹਾਡੇ ਨਾਲ ਇੰਨਾ ਅਨੁਰਾਗ ਕਰਦੇ, ਕਹਿੰਦੇ ਮੇਰਾ ਇੱਕੋ ਇੱਕ ਪੁੱਤ ਹੈ, ਇੱਕੋ ਇੱਕ ਸਾਹਿਬਜ਼ਾਦਾ ਹੈ।
ਪ੍ਰਥਮ ਵਿਚਰਨੋ ਨੰਦਨ ਪਿਆਰੋ,
ਮਾਤਾ ਜੀ ਮਨ ਚ ਇਸ ਕਰਕੇ ਵੀ ਪਰੇਸ਼ਾਨ ਨੇ ਵੀ ਤੁਹਾਡਾ ਪਹਿਲੀ ਵਾਰ ਉਹਨਾਂ ਤੋਂ ਵਿਛੋੜਾ ਹੋਇਆ, ਕਦੇ ਪਹਿਲਾਂ ਉਹਨਾਂ ਤੋਂ ਤੁਸੀਂ ਦੂਰ ਨਹੀਂ ਗਏ ਅੱਖਾਂ ਤੋਂ, ਪਹਿਲੀ ਵੇਰਾ ਆਪ ਜੀ ਉਹਨਾਂ ਨੂੰ ਛੱਡ ਕੇ ਆਏ ਹੋ।
ਜਨਨੀ ਕੀ ਇਮ ਦਸ਼ਾ ਵਿਚਾਰੋ,
ਮਹਾਰਾਜ ਜੀ ਮਾਤਾ ਜੀ ਦੀ ਵੀ ਦਸ਼ਾ ਵਿਚਾਰੋ, ਪਿੱਛੇ ਮਾਤਾ ਜੀ ਬਹੁਤ ਬੇਬਲ ਨੇ, ਉਹਨਾਂ ਤਦੇ ਮੈਨੂੰ ਭੇਜਿਆ ਸੀ, 30,000 ਸਿੱਖ ਮੈਂ ਇਕੱਠੇ ਕਰਕੇ ਲਿਆਇਆ ਸਾਂ ਆਪ ਜੀ ਦੇ ਕੋਲ, ਆਪ ਜੀ ਨੂੰ ਪਤਾ ਹੀ ਆ ਉਹਦੇ ਬਾਰੇ ਸਾਰਾ ਕੁਝ।
ਸੁਧ ਸਭ ਲਿਖ ਪੇ ਜੋ ਤਤਕਾਲ,
ਮਹਾਰਾਜ ਹੁਣ ਆਪ ਜੀ ਆ ਗਏ ਹੋ ਗਵਾਲੀਅਰ ਦੇ ਕਿਲੇ ਚੋਂ, ਮਾਤਾ ਜੀ ਨੂੰ ਫਿਕਰ ਸੀ ਵੀ ਮੇਰਾ ਸਾਹਿਬਜ਼ਾਦਾ ਗਵਾਲੀਅਰ ਦੇ ਕਿਲੇ ਚ ਨਜ਼ਰ ਬੰਦ ਹੈ, ਤੇ ਹੁਣ ਆਪ ਜੀ ਆ ਗਏ ਹੋ ਤੇ ਆਪਾਂ ਪਹਿਲਾਂ ਸਭ ਤੋਂ ਇੱਕ ਖਬਰ ਮਾਤਾ ਜੀ ਨੂੰ ਭੇਜ ਦਈਏ ਲਿਖ ਕੇ, ਕਿ ਮਾਤਾ ਜੀ ਨੂੰ ਦੱਸ ਦਈਏ ਵੀ ਤੁਸੀਂ ਗਵਾਲੀਅਰ ਦੇ ਕਿਲੇ ਚੋਂ ਆ ਗਏ ਹੋ।
ਸੁਣ ਉਪਜੇ ਉਰ ਮੋਦ ਵਿਸਾਲ,
ਸੁਣ ਕੇ ਮਾਤਾ ਜੀ ਨੂੰ ਖੁਸ਼ੀ ਹੋਵੇਗੀ, ਮਾਤਾ ਜੀ ਦੇ ਮਨ ਚ ਵਿਗਾਸ ਹੋਵੇਗਾ, ਉਹਨਾਂ ਦੇ ਮਨ ਦਾ ਫਿਕਰ ਜਿਹੜਾ ਇਸ ਪਾਸੇ ਲੱਗਾ ਉਹ ਦੂਰ ਹੋਵੇਗਾ।
ਸ਼੍ਰੀ ਹਰਗੋਬਿੰਦ ਸੁਣ ਕਰ ਬਾਣੀ,
ਬਾਬਾ ਬੁੱਢਾ ਸਾਹਿਬ ਜੀ ਦੀ ਇਹ ਬੇਨਤੀ ਇਹ ਬਚਨ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇਹਦਾ ਸਨਮਾਨ ਕੀਤਾ।
ਬ੍ਰਿਧ ਸਾਹਿਬ ਇਹ ਨੀਕ ਬਖਾਨੀ,
ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਇਹ ਗੱਲ ਬਿਲਕੁਲ ਸਹੀ ਕਹੀ ਹੈ, ਬਿਲਕੁਲ ਦਰੁਸਤ ਕਹੀ ਹੈ।
ਲਿਖ ਕਰ ਪਠੋ ਤੁਰਤ ਹਲਕਾਰਾ,
ਏਦਾਂ ਕਰੋ ਛੇਤੀ ਨਾਲ ਇੱਕ ਚਿੱਠੀ ਲਿਖ ਕੇ ਇੱਕ ਹਲਕਾਰਾ ਤੁਰਤ ਫੁਰਤ ਸ੍ਰੀ ਅੰਮ੍ਰਿਤਸਰ ਸਾਹਿਬ ਮਾਤਾ ਜੀ ਕੋਲ ਭੇਜ ਦਿਓ।
ਕਰੇ ਕਰਾ ਜਾਏ ਦਰਬਾਰਾ,
ਨਾਲੇ ਤੇ ਉਹਨੂੰ ਕਹੋ ਵੀ ਜਾ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚੜਾ ਕੇ ਸ਼ੁਕਰਾਨਾ ਕਰਨ, ਅਸੀਂ ਜਦੋਂ ਆਵਾਂਗੇ ਉਦੋਂ ਤਾਂ ਕਰਾਂਗੇ, ਪਹਿਲਾਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹੁਣੇ ਹੀ ਜਾ ਕੇ ਭੇਟਾ ਕਰਨ।
ਪੂਰਨ ਸਰਬ ਕਾਮਨਾ ਹੋਈ,
ਜਿੱਥੋਂ ਸਾਡੀਆਂ ਸਾਰੀਆਂ ਕਾਮਨਾਵਾਂ ਪੂਰਨ ਹੋਈਆਂ ਹਨ, ਅਸੀਂ ਗੁਰੂ ਘਰ ਦੇ ਨਾਲ ਵੈਰ ਕਮਾਉਣ ਵਾਲਾ ਮਲੇਛ ਵੀ ਕਾਬੂ ਕਰ ਲਿਆ।
ਗਯੋ ਮੰਦ ਮਤ ਸ਼ਤਰੂ ਜੋਈ,
ਮਾੜੀ ਮਤ ਵਾਲਾ ਸ਼ਤਰੂ ਸੀ ਜਿਹੜਾ ਗੁਰੂ ਘਰ ਦਾ ਚੰਦੂ ਦਰੋਹੀ, ਉਹਨੂੰ ਅਸੀਂ ਕਾਬੂ ਕਰ ਲਿਆ, ਪਕੜ ਲਿਆ। ਇਹ ਗੁਰੂ ਰਾਮਦਾਸ ਸਾਹਿਬ ਨੇ ਸਾਰੀ ਵਿਧ ਬਣਾਈ ਹੈ, ਉਹਨਾਂ ਦੇ ਸ਼ੁਕਰਾਨੇ ਵਜੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਭੇਟਾ ਕਰਕੇ ਅਰਦਾਸਾ ਕਰੋ।
ਆਇਸ ਪਾਏ ਬ੍ਰਿਧ ਤਤਕਾਲਾ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰਦੇਵ ਦੀ ਆਗਿਆ ਦਾ ਪਾਲਣ ਕੀਤਾ।
ਲਿਖ ਪੱਤਰੀ ਪਟ ਸ਼ੀਗਰ ਬਿਸਾਲਾ,
ਉਸੇ ਵੇਲੇ ਇੱਕ ਚਿੱਠੀ ਲਿਖ ਕੇ ਮਾਤਾ ਜੀ ਦੇ ਨਾਂ ਤੇ ਬਾਬਾ ਜੀ ਨੇ ਇੱਕ ਅਹਿਲਕਾਰ ਹਲਕਾਰਾ ਭੇਜਿਆ।
ਸ਼੍ਰੀ ਅੰਮ੍ਰਿਤ ਸਭ ਜਬ ਸੁਧਿਆਈ,
ਕਹਿੰਦੇ ਉਹ ਹਲਕਾਰਾ ਬੜੀ ਛੇਤੀ ਨਾਲ ਪੈਂਡਾ ਮੁਕਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਖਬਰ ਪਹੁੰਚੀ,
ਸੁਣ ਗੰਗਾ ਨਿਜ ਅੰਗ ਨਮਾਈ,
ਮਾਤਾ ਗੰਗਾ ਜੀ ਦੇ ਸੁਣਿਆ ਇੰਨੀ ਖੁਸ਼ੀ ਵੀ ਉਹ ਖੁਸ਼ੀ ਮਾਤਾ ਜੀ ਦੇ ਅੰਗਾਂ ਚ ਨੀ ਮੇਮਦੀ।
ਬਾਰ ਬਾਰ ਸ਼੍ਰੀ ਨਾਨਕ ਧਿਆਨ,
ਬਾਰ ਬਾਰ ਸਤਿਕਾਰਯੋਗ ਮਾਤਾ ਗੰਗਾ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਧਿਆਨ ਧਾਰਦੇ ਹਨ।
ਹਿਰਦੇ ਧਾਰ ਜੋਰਤ ਜੁਗ ਪਾਰ,
ਆਪਣੇ ਹਿਰਦੇ ਚ ਧਿਆਨ ਧਾਰ ਕੇ ਦੋਵੇਂ ਹੱਥ ਜੋੜਦੇ ਮਾਤਾ ਗੰਗਾ ਜੀ।
ਸਕਲ ਗੁਰਨ ਕੋ ਬੰਧਨ ਧਾਰੀ।
ਹੁਣ ਸੀਸ ਝੁਕਾਉਂਦੇ ਤੇ ਨਾਲ ਸਾਰੇ ਵੱਡਿਆਂ ਸਤਿਗੁਰਾਂ ਦਾ ਧਿਆਨ ਧਾਰ ਕੇ ਮਾਤਾ ਗੰਗਾ ਜੀ ਸੀਸ ਝੁਕਾ ਕੇ ਸ਼ੁਕਰ ਕਰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰ, ਧੰਨ ਗੁਰੂ ਅੰਗਦ ਦੇਵ ਸਾਹਿਬ ਗਰੀਬ ਨਵਾਜ ਆਪ ਜੀ ਦਾ ਸ਼ੁਕਰ, ਹੇ ਤੀਸਰੇ ਪਾਤਸ਼ਾਹ ਆਪ ਜੀ ਦਾ ਸ਼ੁਕਰ, ਚੌਥੇ ਪਾਤਸ਼ਾਹ ਪੰਜਵੇਂ ਗੁਰਦੇਵ ਆਪ ਜੀ ਦੇ ਸ਼ੁਕਰਾਨੇ ਹਨ।
ਮਮ ਸੁਤ ਕੇ ਸਦ ਹੀ ਰਖਵਾਰੀ,
ਤੁਸੀਂ ਮੇਰੇ ਸਾਹਿਬਜ਼ਾਦੇ ਦੀ ਸਦਾ ਹੀ ਰੱਖਿਆ ਕੀਤੀ ਹੈ।
ਦੁਰਗ ਕੈਦ ਕੋ ਤੈਨਿਕ ਸਾਏ,
ਗਵਾਲੀਅਰ ਦੇ ਕਿਲੇ ਚ ਕੈਦ ਹੋਣ ਦਾ ਮਤਲਬ ਸੀ ਬਾਹਰ ਨਾ ਆਉਣਾ, ਪਰ ਤੁਸੀਂ ਉਸ ਗਵਾਲੀਅਰ ਦੇ ਕਿਲੇ ਵਿੱਚੋਂ ਮੇਰੇ ਸਾਹਿਬਜ਼ਾਦੇ ਦੀ ਰੱਖਿਆ ਕਰਕੇ ਬਾਹਰ ਲਿਆਏ ਹੋ, ਸਾਹਿਬ ਜੀ ਆਪ ਜੀ ਦੇ ਸ਼ੁਕਰਾਨੇ ਹਨ।
ਗੁਰਦਰੋਹੀ ਗੈ ਜਸ ਕੋ ਪਾਏ,
ਗੁਰੂ ਘਰ ਦੇ ਦਰੋਹੀ ਨੂੰ ਪਕੜ ਕੇ ਵੱਡਾ ਭਾਰੀ ਸੁਜਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਲਾਲ ਜੀ ਨੇ ਪ੍ਰਾਪਤ ਕੀਤਾ ਹੈ।
ਸ਼ਪਤ ਕਠਨ ਸਭ ਪੂਰਨ ਪਈ,
ਜਿਹੜਾ ਮਹਾਰਾਜ ਜੀ ਨੇ ਕਰੜਾ ਪ੍ਰਣ ਕੀਤਾ ਸੀ ਨਾ ਛੇਵੇਂ ਪਾਤਸ਼ਾਹ ਨੇ, ਆਪਣਾ ਉਹ ਪ੍ਰਣ ਮਹਾਰਾਜ ਜੀ ਨੇ ਪੂਰਿਆ ਕੀਤਾ ਹੈ।
ਚਿਤ ਚਿੰਤਾ ਅਬ ਸਗਲੀ ਛਈ,
ਮਾਤਾ ਜੀ ਮਨ ਚ ਅਰਦਾਸਾਂ ਕਰਦੇ, ਮਹਾਰਾਜ ਮੇਰੀ ਸਾਰੀ ਚਿੰਤਾ ਹੁਣ ਖਤਮ ਹੋ ਗਈ ਹੈ, ਮੇਰੇ ਸਾਰੇ ਫਿਕਰ ਹੁਣ ਦੂਰ ਹੋ ਗਏ ਹਨ।
ਬੜ ਉਤਸ਼ਾਹ ਕੀਨ ਸਭ ਭਾਂਤੀ,
ਮਾਤਾ ਜੀ ਨੇ ਬੜਾ ਉਤਸ਼ਵ ਕੀਤਾ, ਬੜੀਆਂ ਖੁਸ਼ੀਆਂ ਮਨਾਈਆਂ ਗੁਰੂ ਘਰ ਵਿਚ।
ਸੁਤ ਕੀ ਸੁਦ ਸੁਨ ਸੀਤਲ ਛਾਤੀ,
ਪੁੱਤਰ ਦੀ ਖਬਰ ਸੁਣ ਕੇ ਮਾਤਾ ਜੀ ਦਾ ਕਾਲਜਾ ਠੰਡਾ ਠਾਰ ਹੋ ਗਿਆ।
ਗਨ ਤਨ ਦੇ ਕੜਾ ਕਰਵਾਇਓ,
ਜੰਤ ਮਾਇਆ ਦੇ ਗੱਫੇ ਦੇ ਕੇ ਮਾਤਾ ਜੀ ਨੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਵਾਈਆਂ।
ਸ੍ਰੀ ਹਰਿਮੰਦਰ ਜਾਏ ਵਰਤਾਇਓ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਅਰਦਾਸ ਕੀਤੀ ਤੇ ਦੇਗ ਸੰਗਤ ਚ ਵਰਤਾਈ।
ਬਾਰ ਬਾਰ ਬੰਧਨ ਕੋ ਕਰਤੀ,
ਮਾਤਾ ਜੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਆ ਕੇ ਬਾਰ ਬਾਰ ਸੀਸ ਝੁਕਾ ਕੇ ਮੱਥਾ ਟੇਕਦੇ, ਵੰਦਨਾ ਕਰਦੇ ਤੇ ਸ਼ੁਕਰਾਨਾ ਕਰਦੇ।
ਤ੍ਰਿਆ ਗਨ ਆਨ ਵਧਾਈ ਰਰਤੀ,
ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਮਸਤ ਸਖੀਆਂ ਇਸਤਰੀਆਂ ਇਕੱਤਰ ਹੋ ਕੇ ਆਈਆਂ, ਮਾਤਾ ਗੰਗਾ ਜੀ ਨੂੰ ਵਧਾਈ ਦੇਂਦੀਆਂ ਹਨ।
ਮੰਗਤ ਜਨ ਸਮੁਦਾਇ ਜਦੀਨ,
ਜਿੰਨੇ ਮੰਗਤੇ ਜਾ ਚੁਕਾਏ ਸਭ ਨੂੰ ਮਾਤਾ ਜੀ ਨੇ ਦਾਨ ਦੇ ਕੇ ਨਵਾਜਿਆ।
ਜਥਾ ਉਚਿਤ ਸਭ ਕੋ ਧਨ ਦੀਨ,
ਜਥਾ ਉਚਿਤ ਜਿਹਨੂੰ ਜੋ ਦੇਣਾ ਸੀ ਮਾਤਾ ਜੀ ਨੇ ਦਿੱਤਾ।
ਜਬ ਕੇ ਦੁਰਗ ਮਜਾਰ ਪ੍ਰਵੇਸ਼ੇ,
ਕਹਿੰਦੇ ਜਦੋਂ ਦੇ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਚ ਪ੍ਰਵੇਸ਼ ਸਨ,
ਤਬ ਤੇ ਸੁਧ ਸੁਨ ਚਿੰਤ ਵਿਸ਼ੇਸ਼ੇ,
ਉਦੋਂ ਦੇ ਮਾਤਾ ਜੀ ਕਹਿੰਦੇ ਮੇਰੇ ਮਨ ਚ ਬੜੀ ਚਿੰਤਾ ਸੀ।
ਸੋ ਬਿਨ ਸੀ ਅਤ ਵਧਿਓ ਆਨੰਦ,
ਚਿੰਤਾ ਹੁਣ ਮੇਰੀ ਦੂਰ ਹੋ ਗਈ ਹੈ, ਹੁਣ ਆਨੰਦ ਹੀ ਆਨੰਦ ਹਨ।
ਕਰੀ ਲਾਇਕ ਨੰਦਨ ਚੰਦੋ,
ਮੇਰੇ ਸਾਹਿਬਜ਼ਾਦੇ ਨੇ ਬਹੁਤ ਲਾਇਕ ਕਾਰਜ ਕੀਤਾ, ਜਿਵੇਂ ਕੁੱਲ ਚ ਚੰਦਰਮਾ ਬਣ ਕੇ ਉਜਵਲ ਹੋਏ ਨੇ।
ਪਿਤ ਬੈਰੀ ਕੋ ਗਇਓ ਬਿਲੰਦ,
ਆਪਣੇ ਪਿਤਾ ਦੇ ਨਾਲ ਵੈਰ ਕਮਾਉਣ ਵਾਲੇ ਮਲੇਛ ਚੰਦੂ ਨੂੰ ਪਕੜਿਆ ਹੈ।
ਜਿਸ ਹਿਤ ਚਿਤਵਤ ਯਤਨ ਜਿਬਰਿੰਦ,
ਇਸ ਲਈ ਮੈਂ ਆਪਣੇ ਚਿੱਤ ਵਿਚ ਕਈ ਯਤਨ ਚਿਤਵਦੀ ਸਾਂ।
ਹਿਮ ਉਤਸ਼ਾਹ ਸੁਦਾ ਸਰ ਪਏ,
ਉਹ ਹੁਣ ਖੇੜਾ ਖੇੜ ਗਿਆ, ਉਹ ਖੁਸ਼ੀ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋ ਗਈ ਹੈ।
ਸਿੱਖ ਸੰਗਤ ਸਭ ਹਿੰਨ ਸੁਣ ਲਏ,
ਸਾਰੀਆਂ ਸੰਗਤਾਂ ਨੂੰ ਇਸ ਗੱਲ ਦੀ ਖਬਰ ਹੋ ਗਈ।
ਗੋਇੰਦਵਾਲ ਆਦਿ ਜੇ ਥਾਨ,
ਸ੍ਰੀ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਸਭ ਪਾਸੇ ਖਬਰ ਪਹੁੰਚ ਗਈ।
ਜੈ ਕੈ ਬਿਥਰੀ ਕਰਤ ਬਖਾਨ,
ਸਭ ਪਾਸੇ ਸਿੱਖਾਂ ਵਿਚ ਬਚਨ ਫੈਲ ਗਿਆ।
ਬੇਦੀ ਤ੍ਰੇਹਣ ਸਕਲ ਹਰ ਖਾਏ,
ਮੇਰਾ ਬਾਬਾ ਨਾਨਕ ਬੇਦੀਆਂ ਦੇ ਪਾਸ, ਤ੍ਰੇਹਣਾ ਪਾਸ, ਭੱਲਿਆਂ ਦੇ ਪਾਸ, ਜਿੰਨੇ ਸੋਢੀ ਸਾਰਿਆਂ ਵਿਚ ਗੱਲ ਪਸਰੀ।
ਸ੍ਰੀ ਹਰਗੋਬਿੰਦ ਕੋ ਜਸ ਗਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਸਰਬ ਥਾਵਾਂ ਤੇ ਗਾਇਨ ਹੋ ਰਿਹਾ।
ਆਪਣੀ ਕਰੀ ਪ੍ਰਤੱਗਿਆ ਪੂਰਨ,
ਸਤਿਗੁਰੂ ਜੀ ਨੇ ਆਪਣੀ ਪ੍ਰਤੱਗਿਆ ਪੂਰਨ ਕੀਤੀ ਹੈ।
ਪਿਤ ਦਰੋਹੀ ਕੋ ਕੀਨਸ ਚੂਰਨ,
ਆਪਣੇ ਪਿਤਾ ਦੇ ਦਰੋਹੀ ਚੰਦੂ ਨੂੰ ਪਕੜ ਕੇ ਕਾਬੂ ਕਰ ਲਿਆ, ਉਹਨੂੰ ਦੰਡ ਦਿੱਤਾ ਹੈ। ਇਹ ਸੋਭਾ ਮਹਾਰਾਜ ਜੀ ਦੀ ਸਰਬ ਥਾਵੇਂ ਪ੍ਰਗਟ ਹੋ ਰਹੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜਿਸ ਟਿੱਲੇ ਤੇ ਬਿਰਾਜਮਾਨ ਨੇ, ਉੱਥੇ ਦਾ ਕੁਝ ਪ੍ਰਸੰਗ ਪ੍ਰਗਟ ਕਰਕੇ ਸੰਗਤ ਨੂੰ ਦੱਸ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।